ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਹਰ ਬੂੰਦ ਭਏ ਹਰ ਸੁਆਮੀ ਹਮ ਚਾਤਰਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਬਿਨ ਰਹੇ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕਹਿ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸੁਆਮੀ ਮਿਤ ਜਾਨਹੁ ਆਪਨ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਹਰ ਰੰਗ ਚ ਲੂਲੈ ਰਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਚ ਲੂਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੈ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨ ਲੈ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਸਤਿਗੁਰੁ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗਮ ਗਿਆਨ ਰਸ ਰਸਿਓਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਸ਼੍ਰੀ ਗੁਰੂ ਰਾਮਦਾਸ ਜਿਉਂ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਸ਼੍ਰੀ ਗੁਰ ਰਾਮਦਾਸ ਜਿਉਂ ਜੈ ਜਗ ਮੈਂ ਤੈਂ ਹਰ ਪਰਮ ਪਦ ਪਾਇਓ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਤਸੰਗੀ ਜਣੋ ਜੀ ਫਤਿਹ ਦੀ ਸਾਂਝ ਕਰੋ ਸਾਰੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਪਾਵਨ ਮੁੱਖ ਵਾਕ ਅੰਮ੍ਰਿਤ ਵੇਲੇ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਜੀ ਹੋਰਾਂ ਤੋਂ ਸਰਵਣ ਕੀਤਾ। ਹੁਣ ਸਾਨੂੰ ਭਾਈ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਪਾਵਨ ਮੁੱਖ ਵਾਕ ਸਰਵਣ ਕਰਵਾਇਆ ਹੈ। ਗੁਰੂ ਜੀ ਦੀਆਂ ਅਸੀਸਾਂ ਪ੍ਰਾਪਤ ਕਰਨ ਵਾਸਤੇ ਅੱਜ ਦਾ ਪਾਵਨ ਮੁੱਖ ਵਾਕ ਤਨ ਤਨ ਸ੍ਰੀ ਗੁਰੂ ਰਾਮਦਾਸ ਸਹਿਬ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਤਨਾਸਰੀ ਵਿੱਚ ਹੈ। ਗੁਰੂ ਜੀ ਦੀਆਂ ਅਸੀਸਾਂ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਉਹ ਭਾਈ ਸਾਹਿਬ ਦੀ ਰਸਨਾ ਤੋਂ ਅੱਜ ਦੇ ਪਾਵਨ ਮੁੱਖ ਵਾਕ ਜੀ ਦੀ ਰਹਾਉ ਦੀ ਪੰਕਤੀ ਸਰਵਣ ਕਰੀਏ ਜੀ। ਹਾਂਜੀ।
ਹਰ ਬਿਨ ਰਹੇ ਨਾ ਸਕੋ ਇੱਕ ਰਾਤੀ।
ਸਾਧ ਸੰਗਤ, ਕੁਦਰਤ ਦਾ ਇੱਕ ਨਿਯਮ ਹੈ ਜਿਸ ਨੂੰ ਬੰਦਾ ਬਾਰ ਬਾਰ ਯਾਦ ਕਰੇ, ਬਾਰ ਬਾਰ ਕਿਸੇ ਨੂੰ ਯਾਦ ਕਰਦਾ ਜਾਏ, ਪਿਆਰ ਦਾ ਇੱਕ ਵਲਵਲਾ ਬਣ ਜਾਂਦਾ ਹੈ। ਉਹ ਪਿਆਰ ਦਾ ਵਲਵਲਾ ਇੰਨਾ ਡਾਢਾ ਹੋ ਜਾਂਦਾ ਹੈ ਮਨੁੱਖ ਵਾਸਤੇ ਆਪਣੇ ਪ੍ਰੇਮੀ ਦਾ ਵਿਛੋੜਾ ਅਸਹਿ ਹੋ ਜਾਂਦਾ ਹੈ। ਜਿਸ ਅਵਸਥਾ ਤੇ ਜਾ ਕੇ ਆਪਣਾ ਪ੍ਰੇਮੀ ਜੀਵੜਾ ਹੀ ਮਨ ਵਿੱਚ ਹੁੰਦਾ ਹੈ, ਨੇਤਰਾਂ ਦੇ ਸਾਹਮਣੇ ਹੁੰਦਾ ਹੈ, ਪਿਆਰ ਦੀ ਆਖਰੀ ਮੰਜ਼ਿਲ ਹੈ ਜਿਹਦੇ ਨਾਲ ਪਿਆਰ ਹੋਵੇ ਉਹਦੇ ਤੋਂ ਬਿਨਾਂ ਰਹਿਣਾ ਔਖਾ ਹੋਵੇ, ਇਹ ਪਿਆਰ ਦੀ ਆਖਰੀ ਮੰਜ਼ਿਲ ਹੈ। ਜਿਸ ਅਵਸਥਾ ਤੇ ਜਾ ਕੇ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਆਖਾਂ ਜੀਵਾਂ ਵਿਸਰਿਆ ਮਰ ਜਾਊਂ, ਜੇ ਮੈਂ ਉਹਨੂੰ ਯਾਦ ਕਰਦਾ ਹਾਂ ਤੇ ਮੈਂ ਜਿਉਂਦਾ ਹਾਂ, ਜੇ ਮੈਨੂੰ ਉਹ ਪਰਮੇਸ਼ਰ ਭੁੱਲ ਜਾਏ ਤੇ ਮੈਂ ਆਤਮਕ ਮੌਤੇ ਮਰ ਜਾਂਦਾ ਹਾਂ। ਇਹ ਉਹ ਅਵਸਥਾ ਹੈ ਜਿਸ ਅਵਸਥਾ ਤੇ ਜਾ ਕੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਰ ਬਿਣ ਜੀਉ ਜਲ ਬਲ ਜਾਉ। ਮੈਂ ਆਪਣੇ ਰੱਬ ਜੀ ਤੋਂ ਬਿਨਾਂ ਸੜ ਬਲ ਕੇ ਕੋਲਾ ਹੋ ਜਾਂਦਾ ਹਾਂ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਮੈਂ ਆਪਣੇ ਗੁਰੂ ਜੀ ਨੂੰ ਪੁੱਛ ਕੇ ਦੇਖਿਆ ਵੀ ਕੋਈ ਹੋਰ ਥਾਂ ਹੈ ਜਿੱਥੋਂ ਸ਼ਾਂਤੀ ਮਿਲ ਸਕੇ। ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ, ਮੇਰੇ ਰੱਬ ਜੀ ਨੇ ਜਵਾਬ ਦਿੱਤਾ, ਅਵਰ ਨਾਹੀ ਥਾਉ। ਕੋਈ ਹੋਰ ਥਾਂ ਨਹੀਂ ਹੈ ਜਿੱਥੇ ਜਾ ਕੇ ਬੰਦੇ ਨੂੰ ਸ਼ਾਂਤੀ ਮਿਲ ਸਕੇ, ਜੇ ਸਾਡਾ ਅੰਦਰਲਾ ਤਪਦਾ ਹੋਇਆ ਹਿਰਦਾ ਠੰਡਾ ਹੋ ਸਕਦਾ ਤਾਂ ਉਹ ਪਰਮੇਸ਼ਰ ਦੀ ਯਾਦ ਵਿੱਚੋਂ ਹੀ ਹੈ। ਸਾਧ ਸੰਗਤ ਰਹਾਉ ਦੀ ਪੰਕਤੀ ਵਿੱਚ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਮੈਂ ਆਪਣੇ ਹਰੀ ਜੀ ਤੋਂ ਬਿਨਾਂ, ਮੈਂ ਆਪਣੇ ਪਰਮੇਸ਼ਰ ਤੋਂ ਬਿਨਾਂ ਮਰ ਜਾਂਦਾ ਹਾਂ। ਮੈਂ ਇੱਕ ਰਤੀ ਭਰ ਵੀ ਆਪਣੇ ਮਾਲਕ ਤੋਂ ਬਿਨਾਂ ਜੀਉ ਨਹੀਂ ਸਕਦਾ। ਸਾਧ ਸੰਗਤ, ਇਹ ਉਹ ਅਵਸਥਾ ਹੈ ਜਿਸ ਅਵਸਥਾ 'ਤੇ ਜਾ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ। ਜੇ ਇੱਕ ਦਿਨ ਦੀ ਇੱਕ ਘੜੀ ਵਿੱਚ ਵੀ ਮੇਰਾ ਵਿਛੋੜਾ ਪੈ ਜਾਏ, ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਇੱਕ ਘੜੀ ਵੀ ਮੈਨੂੰ ਕਈ ਕਈ ਦਿਨਾਂ ਵਰਗੀ ਜਾਪਦੀ ਹੈ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਰਹਿ ਨਾ ਸਕੈ ਕੈਸੇ ਮਿਲੂ ਪਿਆਰੇ। ਮਹਾਰਾਜ ਕਹਿੰਦੇ ਨੇ, ਹੁਣ ਮਨ ਨਹੀਂ ਰਹਿੰਦਾ ਤੁਹਾਡੀ ਯਾਦ ਤੋਂ ਬਿਨਾਂ, ਅਤੇ ਮੈਂ ਆਪਣੇ ਪਿਆਰੇ ਨੂੰ ਕਿੱਦਾਂ ਮਿਲਾਂ। ਗੁਰਦੇਵ ਜੀ ਕਹਿੰਦੇ ਨੇ, ਇੱਕ ਪਲ ਦਿਨ ਸਮੋਕੋ ਕਬਹੂ ਨਾ ਬਿਹਾਵੈ। ਅੱਗੇ ਘੜੀ ਨਹੀਂ ਸੀ ਲੰਘਦੀ, ਹੁਣ ਇੱਕ ਇੱਕ ਪਲ ਵੀ ਮੇਰਾ ਬਤੀਤ ਨਹੀਂ ਹੁੰਦਾ ਆਪਣੇ ਪਿਆਰੇ ਤੋਂ ਬਿਨਾਂ। ਕੋਈ ਐਸਾ ਸੰਤ ਮੋਕੋ ਪਿਰੇ ਮਿਲਾਵੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕੋਈ ਮੇਰੇ ਰੱਬ ਦਾ ਪਿਆਰਾ ਆਵੇ ਜਿਹੜਾ ਮੈਨੂੰ ਮੇਰੇ ਪ੍ਰੀਤਮ ਨਾਲ ਮਿਲਾ ਦੇਵੇ। ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਚਾਰ ਪਹਿਰ ਚੋਂ ਜੁਗੇ ਸਮਾਨੇ। ਜੇ ਮੈਨੂੰ ਚਾਰ ਪਹਿਰ ਆਪਣਾ ਮਾਲਕ ਚੇਤੇ ਨਾ ਆਵੇ, ਜਾਂ ਮੈਨੂੰ ਮੇਰੇ ਮਾਲਕ ਦੇ ਦੀਦਾਰ ਨਾ ਹੋਣ, ਤੇ ਚਾਰ ਪਹਿਰ ਵੀ ਚੌਂ ਜੁਗਾਂ ਵਰਗੇ ਜਾਪਦੇ ਨੇ। ਚਾਰ ਪਹਿਰ ਚੌਂ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਜਦੋਂ ਰਾਤ ਪੈ ਜਾਂਦੀ ਹੈ ਉਦੋਂ ਵਿਛੋੜਾ ਕਿੰਨਾ ਕੁ ਲੰਬਾ ਜਾਪਦਾ ਹੈ। ਮਹਾਰਾਜ ਕਹਿੰਦੇ ਨੇ, ਚਾਰ ਯੁਗ ਨਹੀਂ ਅੰਤ ਹੀ ਕੋਈ ਨਹੀਂ, ਜਦੋਂ ਰਾਤ ਪੈ ਜੇ ਮੈਨੂੰ ਵਿਛੋੜਾ ਕਿੰਨਾ ਲੰਬਾ ਜਾਪਦਾ ਹੈ। ਧੰਨ ਸ਼੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਦੇ ਪਾਵਨ ਸ਼ਬਦ ਵਿੱਚ ਇਹੀ ਸਾਨੂੰ ਬਖਸ਼ਿਸ਼ ਕੀਤੀ ਹੈ। ਹੇ ਭਾਈ, ਰੱਬ ਦੇ ਪ੍ਰੇਮੀ ਬਣੋ। ਪ੍ਰੇਮ ਕਰਦਿਆਂ ਕਰਦਿਆਂ ਵਸਤਾ ਇੱਥੋਂ ਤੱਕ ਪਹੁੰਚ ਜਾਏਗੀ, ਆਪਣੇ ਪ੍ਰੀਤਮ ਤੋਂ ਬਿਨਾਂ ਜਿਉਣਾ ਮੁਸ਼ਕਲ ਹੁੰਦਾ ਹੈ। ਹਜ਼ੂਰ ਕਹਿੰਦੇ ਨੇ, ਮੈਂ ਇੱਕ ਰਤਾ ਪਰ ਵੀ ਆਪਣੇ ਮਾਲਕ ਤੋਂ ਬਿਨਾਂ ਨਹੀਂ ਰਹਿ ਸਕਦਾ। ਹਾਂਜੀ,
ਜੋ ਬਿਨ ਅਮਲ ਅਮਲੀ ਮਰ ਜਾਈ ਹੈ।
ਹਜ਼ੂਰ ਕਹਿੰਦੇ ਨੇ, ਜਿਸ ਤਰ੍ਹਾਂ ਕੋਈ ਬੰਦਾ ਨਸ਼ੇ ਦਾ ਆਦੀ ਹੋਏ ਅਤੇ ਜੇ ਉਹਨੂੰ ਨਸ਼ਾ ਨਾ ਮਿਲੇ ਤਾਂ ਅਮਲ ਤੋਂ ਬਿਨਾਂ ਨਸ਼ਈ ਬੰਦਾ ਮਰ ਜਾਂਦਾ ਹੈ, ਭਾਵ ਕਿ ਉਹਦਾ ਜਿਉਣਾ ਦੁੱਬਰ ਹੋ ਜਾਂਦਾ ਹੈ। ਇਹ ਤਾਂ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਨੇ ਅੰਮ੍ਰਿਤ ਵੇਲੇ ਉਹਨਾਂ ਨੂੰ ਪਤਾ ਹੈ। ਜੇ ਗੁਰਦੁਆਰੇ ਜਾਣ ਦਾ ਰੱਟ ਪੈ ਜਾਏ, ਲਗਨ ਲੱਗ ਜਾਏ ਅਤੇ ਖਿਮਾ ਕਰਨੀ, ਫਿਰ ਉਹਨਾਂ ਨੂੰ ਜਾ ਕੇ ਪੁੱਛਣਾ ਚਾਹੀਦਾ ਕਿ ਜਿਸ ਦਿਨ ਗੁਰਦੁਆਰਾ ਸਾਹਿਬ ਨਾ ਜਾਇਆ ਜਾਏ ਉਦਣ ਉਹਨਾਂ ਦੇ ਅੰਦਰ ਦੀ ਹਾਲਤ ਕੀ ਹੁੰਦੀ ਹੈ। ਨਿਤਨੇਮ ਕਰਨ ਵਾਲਾ ਗੁਰੂ ਕਾ ਸਿੱਖ, ਜਿਸ ਦਿਨ ਉਹਦੇ ਕੋਲੋਂ ਨਿਤਨੇਮ ਨਹੀਂ ਹੁੰਦਾ, ਇਹ ਅਵਸਥਾ ਉਹਦੇ ਕੋਲੋਂ ਪੁੱਛੀ ਜਾ ਸਕਦੀ ਹੈ। ਉਹਨੂੰ ਇਸ ਤਰ੍ਹਾਂ ਜਾਪਦਾ, ਮੇਰਾ ਕੋ ਬਹੁਤ ਕੀਮਤੀ ਹੀਰਾ ਮੇਰੇ ਕੋਲ ਗਵਾਚ ਗਿਆ ਹੈ। ਅਤੇ ਗਰੀਬ ਨਵਾਜ਼ ਕਹਿੰਦੇ ਨੇ, ਜਿਸ ਤਰ੍ਹਾਂ ਅਮਲੀ ਬੰਦਾ ਅਮਲ ਤੋਂ ਬਿਨਾਂ ਮਰ ਜਾਂਦਾ ਹੈ, ਇਸੇ ਤਰ੍ਹਾਂ ਮੇਰੀ ਹਾਲਤ ਹੈ। ਸਾਧ ਸੰਗਤ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਬਚਨ ਹੈ, ਭਾਈ ਮਰਦਾਨਾ ਜੀ ਨੇ ਪੁੱਛਿਆ, ਬਾਬਾ ਉਦੋਂ 8 ਸਾਲ ਹੋ ਗਏ ਸੀ ਬਾਬਾ ਨਾਨਕ ਜੀ ਨੂੰ ਸੁਲਤਾਨਪੁਰ ਲੋਧੀ ਤੋਂ ਤਲਵੰਡੀ ਤੋਂ ਗਿਆ, ਜਗਤ ਨੂੰ ਉਤਾਰਨ ਵਾਸਤੇ ਗਏ ਔਰ 8 ਕੁ ਵਰੇ ਹੋ ਗਏ। ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਦੁਨੀਆ ਦਾ ਹਰ ਬੰਦਾ ਫਿਕਰ ਕਰਦਾ ਮੇਰਾ ਘਰ ਬਣ ਜਾਏ, ਦੁਨੀਆ ਦਾ ਹਰ ਬੰਦਾ ਚਿੰਤਾ ਕਰਦਾ ਮੇਰਾ ਘਰ ਬਣ ਜਾਏ। ਭਾਈ ਮਰਦਾਨਾ ਪੁੱਛਣ ਲੱਗਾ, ਬਾਬਾ ਤੁਹਾਨੂੰ ਵੀ ਕਦੇ ਫਿਕਰ ਹੋਇਆ ਕਿ ਨਹੀਂ ਹੋਇਆ, ਤੁਹਾਨੂੰ ਵੀ ਇਸ ਗੱਲ ਦੀ ਚਿੰਤਾ ਕਦੇ ਹੋਈ ਕਿ ਨਹੀਂ ਹੋਈ ਕਿ ਸਾਡਾ ਘਰ ਬਣ ਜਾਏ? ਮੇਰੇ ਪਿਤਾ ਜੀ ਨੇ ਜਿਹੜਾ ਘਰ ਬਣਾਇਆ ਸੀ ਉਹ ਵੀ ਹੁਣ ਢਹਿਣ 'ਤੇ ਆ ਗਿਆ ਹੋਵੇਗਾ, ਤੁਹਾਡੇ ਵੀ ਪਿਤਾ ਜੀ ਨੇ ਘਰ ਬਣਾਇਆ ਪੁਰਾਣਾ ਹੋ ਗਿਆ ਹੈ। ਮਹਾਰਾਜ ਹਰ ਬੰਦਾ ਚਾਹੁੰਦਾ ਮੈਂ ਨਵਾਂ ਘਰ ਬਣਾਵਾਂ, ਮਹਾਰਾਜ ਤੁਹਾਨੂੰ ਵੀ ਕਿਤੇ ਚਿੰਤਾ ਹੋਈ ਕਿ ਨਹੀਂ ਹੋਈ? ਬਾਬਾ ਨਾਨਕ ਜੀ ਕਹਿਣ ਲੱਗੇ, ਭਾਈ ਮਰਦਾਨਾ ਚਿੰਤਾ ਤਾਂ ਮੈਨੂੰ ਵੀ ਹੈ। ਭਾਈ ਮਰਦਾਨਾ ਹੈਰਾਨ ਹੋ ਕੇ ਆਖਣ ਲੱਗਾ, ਮਹਾਰਾਜ ਤੁਹਾਨੂੰ ਵੀ ਚਿੰਤਾ ਵੀ ਸਾਡਾ ਘਰ ਬਣ ਜਾਏ? ਬਾਬਾ ਨਾਨਕ ਜੀ ਕਹਿਣ ਲੱਗੇ, ਭਾਈ ਮਰਦਾਨਿਆ ਲੋਕਾਂ ਦੀ ਚਿੰਤਾ ਹੋਰ ਹੈ, ਮੇਰੀ ਚਿੰਤਾ ਹੋਰ ਹੈ। ਲੋਕ ਚਿੰਤਾ ਕਰਦੇ ਨੇ ਸਾਡਾ ਘਰ ਬਣ ਜਾਏ, ਸਾਡਾ ਘਰ ਬਣ ਜਾਏ। ਭਾਈ ਮਰਦਾਨਿਆ ਮੈਨੂੰ ਇਹ ਫਿਕਰ ਹੈ ਵੀ ਜੇ ਕਿਤੇ ਸੋਹਣਾ ਘਰ ਬਣ ਗਿਆ ਕਿਤੇ ਰੱਬ ਨਾ ਭੁੱਲ ਜਾਏ। ਮੋਤੀ ਤਾਂ ਮੰਦਰ ਉਸ ਰਹੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਪੁੰਗੂ ਅਗਰ ਚੰਦਨ ਲੀ ਪਿਆਵੈ ਚਾਓ, ਮਤ ਦੇਖ ਪੂਲਾਂ ਵੀ ਸਰੈ ਤੇਰਾ ਚਿੱਤ ਨ ਆਵੈ ਨਾਉ। ਧੰਨ ਸ਼੍ਰੀ ਗੁਰੂ ਮਹਾਰਾਜ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਇੱਕ ਪਾਵਨ ਬਚਨ ਹੈ ਭਗਤ ਕਬੀਰ ਜੀ ਦਾ। ਭਗਤ ਕਬੀਰ ਜੀ ਕਹਿੰਦੇ ਨੇ, ਜਿਹਨੂੰ ਉਸ ਪਿਆਰੇ ਦੇ ਪਿਆਰ ਦੀ ਲਗਨ ਲੱਗ ਜਾਏ ਉਹਦੀ ਹਾਲਤ ਉਹਦੇ ਵਰਗੀ ਹੁੰਦੀ ਹੈ ਜਿਸ ਇਸਤਰੀ ਦਾ ਪਤੀ ਪਰਦੇਸ ਵਿੱਚ ਗਿਆ ਹੋਵੇ, ਕੋਠੇ 'ਤੇ ਚੜ੍ਹ ਜਾਂਦੀ ਹੈ, ਜਿਹੜੇ ਪਾਸਿਓਂ ਰਸਤਾ ਆਏ ਪਿੰਡ ਨੂੰ ਉੱਧਰ ਵੇਖੀ ਜਾਂਦੀ ਹੈ। ਹਜ਼ੂਰ ਕਹਿੰਦੇ ਨੇ, ਪੰਥ ਨਿਹਾਰੈ ਕਾਮਣੀ, ਕਾਮਣੀ ਕਹਿੰਦੇ ਨੇ ਇਸਤਰੀ ਨੂੰ। ਇਸਤਰੀ ਕੋਠੇ 'ਤੇ ਚੜ੍ਹ ਕੇ ਰਾਹ ਤੱਕਦੀ ਆ ਆਪਣੇ ਪਿਆਰੇ ਦਾ। ਪੰਥ ਨਿਹਾਰੈ ਕਾਮਣੀ, ਲੋਚਣ ਭਰੀ ਲਿਓ ਸੱਸ, ਰਾਹ ਤੱਕਦੀ ਹੈ ਅਤੇ ਉਹਦੇ ਨੇਤਰ ਪਾਣੀ ਨਾਲ ਭਰੇ ਹੋਏ ਨੇ, ਅਥਰੂਆਂ ਨਾਲ ਭਰੇ ਹੋਏ ਨੇ। ਔਰ ਨਾ ਭਿੱਜੈ ਪਗਣਾ ਖਿਸੈ, ਰਸਤਾ ਤੱਕਦੀ ਤੱਕਦੀ ਦਾ ਦਿਲ ਨਹੀਂ ਰੱਜਦਾ, ਉਹਨੂੰ ਰਸਤਾ ਵੇਖ ਵੇਖ ਕੇ ਕਿਤੇ ਕਾਲੀ ਨਹੀਂ ਪੈਂਦੀ। ਔਰ ਨਾ ਭਿੱਜੈ ਪਗਣਾ ਖਿਸੈ, ਉਹਦੀਆਂ ਲੱਤਾਂ ਵੀ ਨਹੀਂ ਥੱਕਦੀਆਂ। ਬਾਬਾ ਕਬੀਰ ਜੀ ਕਹਿੰਦੇ ਨੇ ਇਸੇ ਤਰ੍ਹਾਂ, ਭਾਈ ਹਰ ਦਰਸ਼ਨ ਕੀ ਆਸਾ, ਜਿਸ ਬੰਦੇ ਨੂੰ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਏ ਉਹਦੀ ਅਵਸਥਾ ਇਸ ਤਰ੍ਹਾਂ ਹੀ ਹੋ ਜਾਂਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਉਹ ਫਿਰ ਇਸਤਰੀ ਥੱਲੇ ਉੱਤਰ ਆਉਂਦੀ ਹੈ, ਚੌਂਕੇ ਵਿੱਚ ਬੈਠ ਕੇ ਜਦੋਂ ਪ੍ਰਸ਼ਾਦਾ ਪਾਣੀ ਪਕਾਉਣ ਲੱਗਦੀ ਹੈ। ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਇਹ ਵੀ ਮੁਸ਼ਕਲ ਹੀ ਪਤਾ ਹੋਏਗਾ ਵੀ ਚੌਂਕਾ ਕੀ ਹੁੰਦਾ। ਸਾਧ ਸੰਗਤ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਹੇਠਾਂ ਉੱਤਰ ਕੇ ਚੌਂਕੇ ਵਿੱਚ ਪ੍ਰਸ਼ਾਦਾ ਪਾਣੀ ਪਕਾਉਣ ਲੱਗੀ ਅਤੇ ਇੱਕ ਕਾਂ ਦਰ ਬਨੇਰੇ 'ਤੇ ਆਣ ਕੇ ਬੈਠਾ, ਉਦੋਂ ਇੱਕ ਰਿਵਾਜ਼ ਹੁੰਦਾ ਸੀ ਜੇ ਆਪਣੇ ਭਰਾ ਦੀ, ਜੇ ਆਪਣੇ ਪੁੱਤਰ ਦੀ, ਜੇ ਆਪਣੇ ਪਤੀ ਦੀ ਆਸ ਹੁੰਦੀ ਵੀ ਅੱਜ ਉਹਨੇ ਆਉਣਾ ਹੈ, ਅਤੇ ਸਾਡੀਆਂ ਬੀਬੀਆਂ ਔਂਸੀਆਂ ਪਾਉਂਦੀਆਂ ਸਨ। ਇਹ ਸਾਡੇ ਪੁਰਾਣੀ ਪਿੰਡਾਂ ਦੀ ਰਵਾਇਤ ਹੁੰਦੀ ਸੀ। ਫਿਰ ਜੇ ਕਾਂ ਆਣ ਕੇ ਬਹਿ ਜਾਣਾ ਬਨੇਰੇ 'ਤੇ ਅਤੇ ਬੀਬੀਆਂ ਨੇ ਆਖਾਂ ਵੇ ਕਾਣਾ ਵੇ ਕਾਂ ਉੱਡ ਖਾਂ, ਜੇ ਕਾਂ ਉੱਡ ਜਾਏ ਤੇ ਫਿਰ ਮਾਵਾਂ ਸਮਝਦੀਆਂ ਸੀ ਅੱਜ ਸਾਡਾ ਪੁੱਤਰ ਜ਼ਰੂਰ ਆਏਗਾ। ਜੇ ਭੈਣ ਕਾਂ ਉਡਾਉਂਦੀ ਸੀ ਤੇ ਉਹਨੂੰ ਉਹ ਸੀ ਮੇਰਾ ਭਰਾ ਜ਼ਰੂਰ ਆਏਗਾ। ਜੇ ਕੋਈ ਪਤਨੀ ਕਹਿੰਦੀ ਸੀ ਵੇ ਕਾਵਾਂ ਤੂੰ ਹੀ ਉੱਡ ਖਾਂ, ਉਹਦੀ ਆਸ ਹੁੰਦੀ ਸੀ ਭਈ ਜੇ ਕਾਂ ਉੱਡ ਗਿਆ ਮੇਰਾ ਪਤੀ ਘਰ ਵਿੱਚ ਆ ਜਾਏਗਾ। ਬਾਬਾ ਕਬੀਰ ਜੀ ਕਹਿੰਦੇ ਨੇ ਉੱਡੋ ਨਾ ਕਾਗਾਂ ਕਾਰੇ, ਇੱਥੇ ਸ਼ਬਦ ਹੈ ਉੱਡੋ ਨਾ ਕਾਗਾਂ ਕਾਰੇ, ਇਹਦਾ ਭਾਵ ਇਹ ਨਹੀਂ ਵੀ ਕਾਵਾਂ ਤੂੰ ਉੱਡਣਾ। ਜਿਵੇਂ ਸਾਡੇ ਘਰ ਵਿੱਚ ਕੋਈ ਮਹਿਮਾਨ ਆਵੇ ਅਸੀਂ ਉਹਨੂੰ ਬੜੇ ਪਿਆਰ ਨਾਲ ਕਹਿੰਦੇ ਹਾਂ ਪ੍ਰਸ਼ਾਦਾ ਛਕੋ ਨਾ, ਪਾਣੀ ਪੀਓ ਨਾ, ਅਤੇ ਮਹਾਰਾਜ ਕਹਿੰਦੇ ਨੇ ਉੱਡੋ ਨਾ ਕਾਗਾਂ ਕਾਰੇ, ਬੇਗਮਲੀ ਜੈ ਆਪਣੇ ਰਾਮ ਪਿਆਰੇ, ਮੈਂ ਵੀ ਆਪਣੇ ਮਾਲਕ ਨੂੰ ਮਿਲ ਪਵਾਂ। ਇਹ ਪ੍ਰੇਮੀ ਜੀਵੜੇ ਦੀ ਹਾਲਤ ਹੁੰਦੀ ਹੈ। ਸਾਧ ਸੰਗਤ ਭਗਤ ਨਾਮਦੇਵ ਜੀ ਕਹਿੰਦੇ ਨੇ ਰੱਬ ਤੋਂ ਵਿਛੜ ਕੇ ਮੇਰੀ ਹਾਲਤ ਉਹ ਹੁੰਦੀ ਹੈ ਜੇ ਕਿਤੇ ਗਊ ਦਾ ਵੱਛਾ ਪਾਸੇ ਹੋ ਜਾਏ, ਗਊ ਨੂੰ ਆਪਣਾ ਵੱਛਾ ਨਾ ਲੱਭੇ, ਜਿਵੇਂ ਗਊ ਕਿੱਲੇ ਦੇ ਦੁਆਲੇ ਭੌਂਦੀ ਹੈ ਤੜਫਦੀ ਹੈ, ਜਿਵੇਂ ਗਊ ਆਪਣੇ ਜਵਾਕ ਤੋਂ ਬਿਨਾਂ ਤੜਫਦੀ ਹੈ, ਇਸੇ ਤਰ੍ਹਾਂ ਨਾਮਦੇਵ ਆਪਣੇ ਰੱਬ ਦੇ ਦੀਦਾਰ ਤੋਂ ਬਿਨਾਂ ਤਰਸਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਮੋਹੇ ਲਾਗੀ ਤਾਲਾ ਬੇਲੀ ਬਸ਼ਰੇ ਬਿਨ ਗਾਏ ਅਕੇਲੀ। ਜਿਸ ਤਰ੍ਹਾਂ ਵੱਛੇ ਤੋਂ ਬਿਨਾਂ ਗਾਂ ਕੱਲੀ ਤੜਫਦੀ ਹੈ, ਇਸੇ ਤਰ੍ਹਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮਦੇਵ ਤੜਫਦਾ ਹੈ। ਪਾਣੀਆਂ ਬਿਨ ਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਹੁਪਰੋ ਨਾਮਾ। ਭਗਤ ਨਾਮਦੇਵ ਜੀ ਕਹਿੰਦੇ ਨੇ ਜਿਸ ਤਰ੍ਹਾਂ ਪਾਣੀ ਤੋਂ ਬਿਨਾਂ ਮੱਛੀ ਤੜਫਦੀ ਹੈ, ਇਸੇ ਤਰ੍ਹਾਂ ਇਹ ਨਾਮਦੇਵ ਵਿਚਾਰਾ ਉਹਦੇ ਨਾਮ ਤੋਂ ਬਿਨਾਂ ਤੜਫਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਗਾਏ ਕਾ ਬਾਸ਼ਾ ਛੂਟਲਾ ਥਣ ਚੋਖਤਾ ਮਾਖਣ ਘੂਟਲਾ। ਜੇ ਕਿਤੇ ਗਊ ਦਾ ਵੱਛਾ ਬੱਝਿਆ ਹੋਏ ਉਹਨੂੰ ਛੱਡ ਦੇਈਏ, ਜਦੋਂ ਖੁੱਲਾ ਛੱਡੀਏ ਤੇ ਦੌੜ ਕੇ ਜਾ ਕੇ ਆਪਣੀ ਮਾਂ ਦੇ ਦੁੱਧ ਨੂੰ ਪੈ ਜਾਂਦਾ। ਗਾਏ ਕਾ ਬਾਸ਼ਾ ਛੂਟਲਾ ਥਣ ਚੋਖਤਾ ਮਾਖਣ ਘੂਟਲਾ, ਉਸੇ ਵੇਲੇ ਆਪਣੀ ਮਾਂ ਦਾ ਦੁੱਧ ਮੂੰਹ ਚ ਪਾ ਲੈਂਦਾ ਔਰ ਇਹ ਜਿਹੜਾ ਵੱਛਾ ਹੈ ਮੱਖਣ ਦੇ ਕੁੱਟ ਭਰਦਾ, ਦੁੱਧ ਦੇ ਕੁੱਟ ਭਰ ਭਰ ਕੇ ਆਨੰਦ ਲੈਂਦਾ। ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰਾ ਵੀ ਇਹੀ ਹਾਲ ਹੈ, ਜਿਵੇਂ ਇੱਕ ਵੱਛੇ ਨੂੰ ਛੱਡ ਦੇਈ ਤੇ ਸਿੱਧਾ ਮਾਂ ਦੇ ਦੁੱਧ ਨੂੰ ਪੈਂਦਾ, ਇਸੇ ਤਰ੍ਹਾਂ ਮੈਂ ਭਾਈ ਆਪਣੇ ਰੱਬ ਦੇ ਨਾਮ ਨੂੰ ਪਿਆਰ ਕਰਦਾ ਹਾਂ। ਜੈਸੇ ਵਿਖਿਆ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤ ਮਰਾਰੀ। ਜਿਸ ਤਰ੍ਹਾਂ ਕੋਈ ਅਚਰਨਹੀਣ ਬੰਦਾ, ਜਿਸ ਤਰ੍ਹਾਂ ਕੋਈ ਵਿਸ਼ਈ ਬੰਦਾ ਪਰਾਈ ਇਸਤਰੀ ਨਾਲ ਮਨ ਲਾਉਂਦਾ ਹੈ, ਇਸੇ ਤਰ੍ਹਾਂ ਭਾਈ ਮੇਰੀ ਆਪਣੇ ਰੱਬ ਨਾਲ ਪ੍ਰੀਤ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ ਮੇਰਾ ਵੀ ਹੁਣ ਜੀਵਣਾ ਮੁਸ਼ਕਲ ਹੈ। ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪ੍ਰਭੂ ਦੇ ਨਾਮ ਤੋਂ ਬਿਨਾਂ ਮੇਰੀ ਇਹ ਹਾਲਤ ਹੈ, ਜਿਵੇਂ ਕੋਈ ਅਮਲੀ ਅਮਲ ਦਾ ਆਦੀ ਹੋ ਜਾਏ ਤੇ ਅਮਲ ਤੋਂ ਬਿਨਾਂ ਮਰਨ ਕਿਨਾਰੇ ਪਹੁੰਚ ਜਾਂਦਾ, ਇਸੇ ਤਰ੍ਹਾਂ ਭਾਈ ਮੇਰੀ ਹਾਲਤ ਹੁੰਦੀ ਹੈ, ਮੈਂ ਵੀ ਆਪਣੇ ਪਰਮੇਸ਼ਰ ਤੋਂ ਬਿਨਾਂ ਮਰ ਜਾਂਦਾ ਹਾਂ। ਧੰਨ ਗੁਰੂ ਰਾਮਦਾਸ ਜੀ ਦਾ ਪਾਵਨ ਬਚਨ ਸੁਣੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ।
ਧਨਾਸਰੀ ਰਾਗ ਹੈ ਧੰਨ ਸ੍ਰੀ ਗੁਰੂ ਰਾਮਦਾਸ ਸਹਿਬ ਸੱਚੇ ਪਾਤਸ਼ਾਹ ਦਾ ਪਾਵਨ ਮੁੱਖ ਵਾਕ ਹੈ ਜੀ।
ਹਰ ਹਰ ਬੂੰਦ ਭਏ ਹਰ ਸਵਾਮੀ, ਹਮ ਚਾਤ੍ਰਕ ਬਿਲਲ ਬਿਲ ਲਾਤੀ।
ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਉਸ ਪਰਮੇਸ਼ਰ ਦਾ ਨਾਮ ਇੱਕ ਸਵਾਂਤੀ ਬੂੰਦ ਹੈ, ਮੈਂ ਇੱਕ ਪਪੀਹੇ ਦੀ ਤਰ੍ਹਾਂ ਹਾਂ, ਜਿਵੇਂ ਪਪੀਹਾ ਸਵਾਂਤੀ ਬੂੰਦ ਨੂੰ ਤਰਸਦਾ ਹੈ, ਸਾਰੀ ਰਾਤ ਉਹਨੂੰ ਕੂਕਦਾ ਰਹਿੰਦਾ ਹੈ, ਮੀਂਹ ਭਾਵੇਂ ਜਿੰਨਾ ਮਰਜ਼ੀ ਵਰ ਜਾਏ ਪਰ ਪਪੀਹੇ ਦੀ ਸਵਾਂਤੀ ਬੂੰਦ ਤੋਂ ਬਿਨਾਂ ਪਿਆਸ ਨਹੀਂ ਬੁੱਝਦੀ। ਗੁਰਦੇਵ ਜੀ ਦਾ ਪਾਵਨ ਬਚਨ ਹੈ ਧੰਨ ਗੁਰੂ ਰਾਮਦਾਸ ਜੀ ਦਾ। ਮਹਾਰਾਜ ਕਹਿੰਦੇ ਮੈਂ ਪਪੀਹਾ ਹਾਂ, ਉਸ ਪਰਮੇਸ਼ਰ ਦੇ ਨਾਮ ਦੀ ਬੂੰਦ ਮੇਰੇ ਵਾਸਤੇ ਸਵਾਂਤੀ ਬੂੰਦ ਹੈ, ਜਿਵੇਂ ਪਪੀਹਾ ਸਾਰੀ ਰਾਤ ਕੂਕਦਾ ਰਹਿੰਦਾ ਹੈ ਤੇ ਅੰਮ੍ਰਿਤ ਵੇਲੇ ਫਿਰ ਫਰਮਾਨ ਜਾਰੀ ਹੁੰਦਾ, ਮੇਘੈ ਨੋ ਫਰਮਾਨ ਹੋਵਾ ਵਰਸੋ ਕਿਰਪਾ ਤਾਰ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਮੈਂ ਪਪੀਹਾ ਬਣ ਕੇ ਆਪਣੇ ਮਾਲਕ ਦੇ ਨਾਮ ਦੀ ਸਵਾਂਤੀ ਬੂੰਦ ਨੂੰ ਤਰਸ ਰਿਹਾ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ।
ਗੁਰਦੇਵ ਕਹਿੰਦੇ ਨੇ ਹੇ ਪ੍ਰਭੂ ਆਪਣੀ ਕਿਰਪਾ ਕਰੋ, ਹੇ ਪ੍ਰਭੂ ਆਪਣੀ ਮਿਹਰਬਾਨੀ ਕਰੋ, ਆਪਣੀ ਦਇਆ ਮਾਇਆ ਕਰੋ ਜੀ।
ਮੁਖ ਦੇਵੋ ਹਰ ਨਿਮਖਾਤੀ।
ਮਹਾਰਾਜ ਜੀ ਇੱਕ ਨਿਮਖ ਸਮੇਂ ਵਾਸਤੇ ਮੇਰੇ ਮੁਖ ਵਿੱਚ ਸਵਾਂਤੀ ਬੂੰਦ ਪਾ ਦਿਓ। ਮਹਾਰਾਜ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮਹਾਰਾਜ ਇੱਕ ਨਿਮਖ ਦਾ ਨਿਮਖ ਮੇਰੇ ਮੁਖ ਵਿੱਚ ਨਾਮ ਦੀ ਬੂੰਦ ਪਾ ਦਿਓ। ਸਾਧ ਸੰਗਤ ਭੱਟ ਸਾਹਿਬਾਨਾਂ ਦਾ ਇੱਕ ਪਾਵਨ ਬਚਨ ਹੈ, ਜਿਹਦੇ ਤੇ ਗੁਰੂ ਪ੍ਰਸੰਨ ਹੋ ਜਾਏ, ਜਿਹਦੇ ਤੇ ਗੁਰੂ ਦਿਆਲੂ ਹੋ ਜਾਏ। ਜਦੋਂ ਮਾਂ ਆਪਣੇ ਪੁੱਤਰ ਤੇ ਦਿਆਲੂ ਹੁੰਦੀ ਹੈ ਮਾਂ ਕਹਿੰਦੀ ਹੈ ਪੁੱਤਰ ਆਪਣਾ ਮੂੰਹ ਖੋਲ ਤੇ ਉਹਦੇ ਮੂੰਹ ਵਿੱਚ ਕੋਈ ਮਿੱਠੀ ਚੀਜ਼ ਪਾਉਂਦੀ ਹੈ। ਭੱਟ ਜੀ ਕਹਿੰਦੇ ਨੇ ਜਦੋਂ ਗੁਰੂ ਪ੍ਰਸੰਨ ਹੋ ਜਾਏ, ਗੁਰੂ ਫਿਰ ਕਹਿੰਦਾ ਹੈ ਹੇ ਮੇਰੇ ਸਿੱਖ ਪੁੱਤਰ ਆਪਣਾ ਮੁੱਖ ਖੋਲ, ਜਬ ਗੁਰ ਦੇਖਿਆ ਸ਼ੁਭ ਦ੍ਰਿਸ਼ਟ। ਜਦੋਂ ਗੁਰੂ ਜੀ ਪੂਰੀ ਮੌਜ ਵਿੱਚ ਆਣ ਕੇ ਸਿੱਖ ਵੱਲ ਤੱਕਦੇ ਨੇ, ਜਬ ਗੁਰ ਦੇਖਿਆ ਸ਼ੁਭ ਦ੍ਰਿਸ਼ਟ, ਨਾਮ ਕਰਤਾ ਮੁਖ ਮੇਵਾ। ਗੁਰੂ ਅਮਰਦਾਸ ਮਹਾਰਾਜ ਜਿਹਦੇ ਉੱਤੇ ਪ੍ਰਸੰਨ ਹੁੰਦੇ ਨੇ ਉਹਨੂੰ ਨਾਮ ਦਾ ਮੇਵਾ ਉਹਦੇ ਮੁੱਖ ਵਿੱਚ ਪਾ ਦਿੰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹੇ ਪ੍ਰਭੂ ਮੇਰੇ ਅੰਦਰ ਆਪਣੇ ਸਵਾਂਤੀ ਬੂੰਦ ਨੂੰ ਇੱਕ ਨਿਮਕ ਵਾਸਤੇ ਪਾ ਦਿਓ ਤਾਂ ਕਿ ਮੇਰੀ ਪਿਆਸ ਬੁੱਝ ਜਾਏ। ਹਾਂਜੀ,
ਹਰ ਬਿਨ ਰਹੇ ਨਾ ਸਕੋ ਇੱਕ ਰਾਤੀ,
ਮੈਂ ਤੇ ਆਪਣੇ ਹਰੀ ਜੀ ਤੋਂ ਬਿਨਾ ਇੱਕ ਰਤਾ ਪਰ ਵੀ ਨਹੀਂ ਰਹਿ ਸਕਦਾ। ਹਾਂਜੀ,
ਜੋ ਬਿਨ ਅਮਲੈ ਅਮਲੀ ਮਰ ਜਾਈ ਹੈ,
ਜਿਵੇਂ ਅਮਲੀ ਬੰਦਾ ਅਮਲ ਤੋਂ ਬਿਨਾ ਮਰ ਜਾਂਦਾ ਹੈ ਉਹਦਾ ਜਿਉਣਾ ਮੁਸ਼ਕਿਲ ਹੈ,
ਤਿਉ ਹਰ ਬਿਨ ਹਮ ਮਰ ਜਾਤੀ।
ਹੇ ਭਾਈ, ਇਸ ਤਰ੍ਹਾਂ ਅਸੀਂ ਆਪਣੇ ਰੱਬ ਦੇ ਨਾਮ ਤੋਂ ਬਿਨਾ ਮਰ ਜਾਂਦੇ ਹਾਂ। ਸਾਧ ਸੰਗਤ, ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ, ਜਿਨ੍ਹਾਂ ਦੇ ਵਿਆਹ ਤੋਂ ਪਹਿਲਾਂ ਮਾਤਾ ਭਾਨੀ ਦੇ ਮਾਤਾ ਜੀ ਗੁਰੂ ਅਮਰਦਾਸ ਦੇ ਮਹਿਲ ਆਖਣ ਲੱਗੇ ਮਹਾਰਾਜ ਅਸੀਂ ਹੁਣ ਆਪਣੀ ਭਾਨੀ ਦਾ ਵਿਆਹ ਕਰਨਾ ਹੈ। ਮਹਾਰਾਜ, ਜਦੋਂ ਲੋਕ ਧੀਆਂ ਨੂੰ ਘਰੋਂ ਤੋਰਦੇ ਨੇ ਉਦੋਂ ਕੁਝ ਨਾ ਕੁਝ ਦੇ ਕੇ ਤੋਰਦੇ ਨੇ, ਆਪਣੇ ਦਮਾਦ ਨੂੰ ਵੀ ਕੁਛ ਨਾ ਕੁਛ ਪਾਉਂਦੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਮਹਿਲ ਆਖਣ ਲੱਗੇ ਮਹਾਰਾਜ ਅਸੀਂ ਭਾਨੀ ਦਾ ਵਿਆਹ ਕਰਨਾ ਹੈ। ਮਹਾਰਾਜ, ਅਸੀਂ ਭਾਨੀ ਨੂੰ ਕੀ ਦੇ ਕੇ ਤੋਰਨਾ ਹੈ? ਮਹਾਰਾਜ, ਅਸੀਂ ਜੇਠੇ ਨੂੰ ਕੀ ਪਾਉਣਾ ਹੈ? ਲੋਕ ਆਪਣੇ ਦਮਾਦ ਦਾ ਵੀ ਕੁਛ ਨਾ ਕੁਛ ਮਾਣ ਕਰਦੇ ਨੇ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਭਾਗਵਾਨ ਨੇ ਰਾਮਦਾਸ ਨੂੰ ਕੁਝ ਦੇਣਾ ਤੇ ਚਾਹੀਦਾ ਹੈ, ਪਰ ਇਹ ਨਾ ਹੋਵੇ ਵੀ ਜੋ ਕੁਝ ਅਸੀਂ ਰਾਮਦਾਸ ਨੂੰ ਦਈਏ ਉਹ ਰਾਮਦਾਸ ਦੀ ਪਸੰਦ ਦਾ ਨਾ ਹੋਵੇ। ਰਾਮਦਾਸ ਨੂੰ ਜੇਠੇ ਨੂੰ ਪੁੱਛ ਕੇ ਕੋਈ ਚੀਜ਼ ਦੇਣੀ ਚਾਹੀਦੀ ਹੈ ਵੀ ਕਿਹੜੀ ਚੀਜ਼ ਤੇਰੇ ਲੋੜਵੰਦ ਹੈ। ਟੋਕਰੀ ਸੁੱਟ ਕੇ ਆ ਰਹੇ ਸਨ, ਬਾਬਾ ਅਮਰਦਾਸ ਨੇ ਆਵਾਜ਼ ਮਾਰੀ ਭਾਈ ਜੇਠਾ ਜੀ ਨੂੰ, ਗੁਰੂ ਰਾਮਦਾਸ ਜੀ ਨੂੰ, ਆਖਣ ਲੱਗੇ ਪੁੱਤਰ ਬਹਿ ਜਾ ਮੇਰੇ ਕੋਲ। ਗੁਰੂ ਰਾਮਦਾਸ ਜੀ ਬਹਿ ਗਏ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਪੁੱਤਰ ਅਸੀਂ ਹੁਣ ਤੇਰਾ ਵਿਆਹ ਕਰਨਾ ਹੈ, ਪੁੱਤਰ ਅਸੀਂ ਕੁਝ ਤੈਨੂੰ ਦੇਣਾ ਚਾਹੁੰਦੇ ਹਾਂ, ਦੱਸ ਅਸੀਂ ਤੈਨੂੰ ਕੀ ਦਈਏ। ਪੁੱਤਰ ਲੋਕ ਕੁਛ ਨਾ ਕੁਛ ਮੰਗਦੇ ਨੇ, ਕੁਛ ਨਾ ਕੁਛ ਦਿੰਦੇ ਨੇ। ਪੁੱਤਰ ਤੇਰਾ ਅਜੇ ਤੱਕ ਘਰ ਕੋਈ ਨਹੀਂ, ਜੇ ਤੂੰ ਆਖੇ ਤੈਨੂੰ ਇੱਕ ਘਰ ਸੋਹਣਾ ਜਿਹਾ ਬਣਾ ਦਈਏ, ਸੋਹਣਾ ਜਿਹਾ ਘਰ। ਧੰਨ ਗੁਰੂ ਰਾਮਦਾਸ ਮਹਾਰਾਜ ਆਖਣ ਲੱਗੇ ਹੱਥ ਜੋੜ ਕੇ, ਮਹਾਰਾਜ ਦੁਨੀਆਂ ਦੇ ਘਰ ਬਣਦੇ ਨੇ ਟਹਿ ਜਾਂਦੇ ਨੇ, ਮਹਾਰਾਜ ਦੁਨੀਆਂ ਘਰ ਬਣਾਉਂਦੀ ਹੈ ਟਹਿ ਜਾਂਦੇ ਨੇ। ਮਹਾਰਾਜ ਜੀ, ਤੁਸੀਂ ਕਹਿੰਦੇ ਹੁੰਦੇ ਹੋ ਉਹ ਘਰ ਜਿੱਥੇ ਮਨੁੱਖ ਦਾ ਸਦਾ ਵਾਸਾ ਹੋ ਜਾਏ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਹੇ ਮੇਰੇ ਪਾਤਸ਼ਾਹ, ਜੇ ਮੈਨੂੰ ਘਰ ਦੇਣਾ ਤੇ ਮੈਨੂੰ ਘਰ ਉਹ ਦਿਓ ਜਿਹੜਾ ਕਿਤੇ ਨਾ ਟਾਏ। ਧੰਨ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਪੁੱਤਰ, ਦੁਨੀਆਂ ਦੇ ਘਰ ਬਣਦੇ ਨੇ ਟਹਿ ਜਾਂਦੇ ਨੇ, ਦੁਨੀਆਂ ਦੇ ਘਰ ਬਣਦੇ ਨੇ ਡਿੱਗ ਪੈਂਦੇ ਨੇ। ਗੁਰੂ ਅਮਰਦਾਸ ਮਹਾਰਾਜ ਏਡੀ ਮੌਤ ਵਿੱਚ ਆਏ, ਗੁਰੂ ਅਮਰਦਾਸ ਆਖਣ ਲੱਗੇ ਪੁੱਤਰ ਰਾਮਦਾਸ, ਮੈਂ ਤੈਨੂੰ ਇਹੋ ਜਿਹਾ ਘਰ ਦਿਆਂਗਾ ਜਿਹਨੂੰ ਢਾਉਣ ਵਾਲੇ ਟਹਿ ਜਾਣਗੇ ਪਰ ਤੇਰਾ ਘਰ ਨਹੀਂ ਟਹਿਗਾ। ਸਾਧ ਸੰਗਤ, ਉਹ ਪਵਿੱਤਰ ਘਰ ਹੈ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ। ਗੁਰੂ ਅਮਰਦਾਸ ਆਖਣ ਲੱਗੇ ਪੁੱਤਰ, ਜੇ ਤੂੰ ਆਖੇ ਮੈਂ ਤੈਨੂੰ ਕ ਸੋਹਣੀ ਜੀ ਘੋੜੀ ਲੈ ਦਿਆਂ, ਸੋਹਣੀ ਜੀ ਘੋੜੀ। ਧੰਨ ਗੁਰੂ ਰਾਮਦਾਸ ਵਿੱਚ ਬੜੀ ਨਿਮਰਤਾ ਸੀ। ਗੁਰੂ ਰਾਮਦਾਸ ਮਹਾਰਾਜ ਨੂੰ ਉਹ ਸਮਾਂ ਨਹੀਂ ਸੀ ਭੁੱਲਦਾ ਜਦੋਂ ਘੁੰਗਣੀਆਂ ਵੇਚਦੇ ਹੁੰਦੇ ਸਨ ਆਪਣੇ ਨਾਨਕਿਆਂ ਦੇ ਪਿੰਡ ਬਾਸਰ ਕੇ। ਪੁੱਤਰ ਤੈਨੂੰ ਘੋੜੀ ਲੈ ਦਿਆਂ ਤਾਂ ਅਰਬੀ ਘੋੜੀ ਵਧੀਆ ਜੀ। ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਮਹਾਰਾਜ ਇਹ ਘੋੜੀਆਂ ਤੇ ਅਮੀਰਾਂ ਦੇ ਸ਼ੌਂਕ ਹਨ, ਮੈਂ ਗਰੀਬ ਬੰਦਾ, ਮਹਾਰਾਜ ਘੁੰਗਣੀਆਂ ਵੇਚਣ ਵਾਲਾ, ਮੇਰੇ ਘੋੜੀ ਕਿਹੜੇ ਕੰਮ ਹੈ। ਤੇ ਗੁਰੂ ਰਾਮਦਾਸ ਮਹਾਰਾਜ ਨੂੰ
ਬਾਬਾ ਅਮਰਦਾਸ ਆਖਣ ਲੱਗੇ, ਪੁੱਤਰ ਫਿਰ ਤੂੰ ਆਪ ਦੱਸ ਤੈਨੂੰ ਕੀ ਚਾਹੀਦਾ ਹੈ, ਜੋ ਤੇਰੇ ਪਸੰਦ ਹੋਵੇ ਤੂੰ ਮੰਗ। ਫਿਰ ਗੁਰੂ ਰਾਮਦਾਸ ਜੀ ਜਦੋਂ ਗੁਰਤਾ ਗੱਦੀ ਤੇ ਬੈਠੇ ਤੇ ਉਹਨਾਂ ਨੇ ਫਿਰ ਜੋ ਮੰਗਿਆ ਸੀ ਪਿਤਾ ਅਮਰਦਾਸ ਜੀ ਕੋਲੋਂ, ਗੁਰੂ ਬਣਨ ਤੋਂ ਬਾਅਦ ਉਹਨਾਂ ਨੇ ਫਿਰ ਸ਼ਬਦ ਵਿੱਚ ਪ੍ਰਗਟ ਕੀਤਾ। ਰਿਆ ਰਾਸ ਦੀ ਬਾਣੀ ਚ ਹਰ ਰੋਜ਼ ਅਸੀਂ ਪੜ੍ਹਦੇ ਹਾਂ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਹੇ ਮੇਰੇ ਮਿੱਤਰ ਗੁਰਦੇਵ ਮੇਰੇ ਅੰਦਰ ਰੱਬ ਦੇ ਨਾਮ ਦਾ ਪ੍ਰਕਾਸ਼ ਕਰ ਦਿਓ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹੇ ਭਾਈ ਮੈਂ ਤੇ ਆਪਣੇ ਮਾਲਕ ਤੋਂ ਬਿਨਾਂ ਮਰ ਜਾਂਦਾ। ਸਾਧ ਸੰਗਤ, ਸ਼ੇਖ ਬਾਬਾ ਫਰੀਦ ਸਾਹਿਬ ਜੀ ਦਾ ਇੱਕ ਪਾਵਨ ਬਚਨ ਬੜੇ ਧਿਆਨ ਨਾਲ ਸੁਣ, ਜੋ ਬੰਦੇ ਦੇ ਅੰਦਰ ਹੋਵੇ ਉਹੀ ਬਾਹਰ ਬੀਤਦਾ ਹੋਇਆ ਵਿਖਾਈ ਦਿੰਦਾ ਹੈ। ਬਾਬਾ ਫਰੀਦ ਜੀ ਆਪ ਵਿਛੋੜੇ ਵਿੱਚ ਸਨ, ਜਦੋਂ ਜੰਗਲ ਵਿੱਚ ਬੈਠੇ ਸਨ, ਲੌਡਾ ਵੇਲਾ ਹੋਇਆ ਤੇ ਬਾਬਾ ਫਰੀਦ ਜੀ ਨੂੰ ਇੱਕ ਕਾਲੀ ਕੋਇਲ ਵੀ ਵਿਛੋੜੇ 'ਚ ਤੜਫਦੀ ਹੋਈ ਵਿਖਾਈ ਦਿੱਤੀ। ਕਾਲੀ ਕੋਇਲ, ਉਹਦੀ ਆਵਾਜ਼ ਬੜੀ ਸੁੰਦਰ ਸੀ। ਬਾਬਾ ਫਰੀਦ ਜੀ ਆਖਣ ਲੱਗੇ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਐ ਕਾਲੀ ਕੋਇਲ ਤੇਰੀ ਆਵਾਜ਼ ਬੜੀ ਮਿੱਠੀ ਹੈ, ਤੇਰੀ ਮਿੱਠੀ ਆਵਾਜ਼ ਨੇ ਮੈਨੂੰ ਆਪਣੇ ਵੱਲ ਖਿੱਚ ਲਿਆ ਹੈ। ਬਾਬਾ ਫਰੀਦ ਜੀ ਆਖਣ ਲੱਗੇ, ਹੇ ਕਾਲੀ ਕੋਇਲ ਤੇਰੀ ਆਵਾਜ਼ ਤੇ ਬੜੀ ਮਿੱਠੀ ਹੈ, ਪਰ ਇਹ ਦੱਸ ਤੂੰ ਕਾਲੀ ਕਿਉਂ ਹੋ ਗਈ ਹੈ, ਤੇਰਾ ਸਰੀਰ ਕਾਲਾ ਕਿਉਂ ਹੋ ਗਿਆ ਹੈ। ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿਓ ਬਿਰਹਿ ਜਾਲੀ। ਅਗਲੇ ਪਾਸੇ ਤੋਂ ਕੋਇਲ ਦਾ ਜਵਾਬ ਆਇਆ, ਬਾਬਾ ਫਰੀਦ ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਹੀ ਕਲਪ ਕਲਪ ਕੇ ਕਾਲੀ ਹੋ ਗਈ ਆ। ਆਪਣੇ ਪ੍ਰੀਤਮ ਕਹਿਓ ਬਿਰਹਿ ਜਾਲੀ, ਆਪਣੇ ਪ੍ਰੀਤਮ ਦੇ ਵਿਛੋੜੇ ਵਿੱਚ ਹੀ ਸੜ ਸੜ ਕੇ ਕੋਲੀ ਹੋ ਗਈ ਆ। ਬਾਬਾ ਫਰੀਦ ਜੀ ਕਹਿੰਦੇ ਨੇ, ਪਿਰਹੇ ਬਿਹੂਣ ਕਤੇ ਸੁਖ ਪਾਏ। ਹਾਂ ਭਾਈ, ਆਪਣੇ ਮਾਲਕ ਤੋਂ ਬਿਨਾਂ ਕਿੱਥੇ ਸੁਖ ਮਿਲਦਾ ਹੈ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਲਾਏ। ਜਦੋਂ ਰੱਬ ਕਿਸੇ ਦੇ ਕਿਰਪਾ ਕਰਦਾ ਉਹਨੂੰ ਆਪਣੇ ਨਾਲ ਮੇਲ ਲੈਂਦਾ ਹੈ। ਬਾਬਾ ਫਰੀਦ ਜੀ ਕਹਿੰਦੇ ਨੇ, ਮੇਰੀ ਵੀ ਇਹੀ ਹਾਲਤ ਹੈ। ਵਿਦਨ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਜਿਵੇਂ ਉਜਾੜ ਵਿੱਚ ਕੋਈ ਖੂਹੀ ਹੋਵੇ ਤੇ ਖੂਹੀ ਵਿੱਚ ਕੋਈ ਜਵਾਨ ਇਸਤਰੀ ਡਿੱਗ ਪਏ, ਕੋਈ ਸਾਥੀ ਬੇਲੀ ਨਾ ਹੋਵੇ। ਗੁਰੂ ਬਾਬਾ ਫਰੀਦ ਜੀ ਕਹਿੰਦੇ ਨੇ, ਮੈਂ ਮੋਹ ਦੀ ਖੂਹੀ ਵਿੱਚ ਡਿੱਗੀ ਪਈ ਹਾਂ, ਨਾ ਕੋ ਮੇਰਾ ਸਾਥੀ ਨਾ ਕੋ ਮੇਰਾ ਬੇਲੀ, ਇਹੀ ਹਾਲਤ ਮੇਰੀ ਵਿਛੋੜੇ ਵਿੱਚ ਬਣੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਜੀ ਦਾ ਇੱਕ ਪਾਵਨ ਬਚਨ ਹੈ ਬਾਬਾ ਨਾਨਕ ਜੀ ਦਾ। ਸਾਧ ਸੰਗਤ, ਬਸੰਤ ਦੀ ਰੁੱਤ ਸੀ। ਬਸੰਤ ਦੀ ਰੁੱਤ ਬੜੀ ਪਿਆਰੀ ਰੁੱਤ ਹੈ, ਬੜੀ ਠੰਡੀ ਮਿੱਠੀ ਰੁੱਤ ਹੁੰਦੀ ਹੈ। ਚੇਤਰ ਦਾ ਮਹੀਨਾ ਹੁੰਦਾ ਹੈ। ਬਾਬਾ ਨਾਨਕ ਜੀ ਕਹਿੰਦੇ ਨੇ, ਚੇਤ ਦਾ ਮਹੀਨਾ ਵੀ ਚੰਗਾ ਹੈ, ਬਸੰਤ ਦੀ ਰੁੱਤ ਵੀ ਚੰਗੀ ਹੈ। ਮਹਾਰਾਜ ਕਹਿੰਦੇ ਨੇ, ਜਿਹੜੇ ਭੌਰੇ ਬੈਠਦੇ ਨੇ ਫੁੱਲਾਂ ਦੇ, ਉਹ ਵੀ ਬੜੇ ਪਿਆਰੇ ਲੱਗਦੇ ਨੇ। ਚੇਤ ਬਸੰਤ ਭਲਾ ਭਵਰ ਸੁਹਾਵੜੇ। ਚੇਤ ਦਾ ਮਹੀਨਾ ਵੀ ਚੰਗਾ ਹੈ, ਬਸੰਤ ਦੀ ਰੁੱਤ ਵੀ ਚੰਗੀ ਹੈ, ਭੌਰ ਵੀ ਸੋਹਣੇ ਲੱਗਦੇ ਨੇ। ਪਰ ਹਜ਼ੂਰ ਕਹਿੰਦੇ ਨੇ, ਬਣ ਫੁੱਲੇ ਮੰਜਵਾਰ ਮੈਂ ਪਿਰ ਘਰ ਬੌੜੈ। ਫੁੱਲ ਵੀ ਖਿੜੇ ਹੋਏ ਨੇ ਖੁੱਲੀਆਂ ਜੂਹਾਂ ਵਿੱਚ, ਪਰ ਇਹ ਚੇਤ ਦਾ ਮਹੀਨਾ, ਇਹ ਬਸੰਤ ਦੀ ਰੁੱਤ, ਇਹ ਭੌਰੇ ਫੁੱਲਾਂ ਤੇ ਬੈਠਣ ਵਾਲੇ, ਇਹ ਤਾਂ ਹੀ ਮੈਨੂੰ ਚੰਗੇ ਲੱਗਦੇ ਨੇ ਜੇ ਮੇਰਾ ਮਾਲਕ ਘਰ ਵਿੱਚ ਆਵੇ। ਤੇ ਫਿਰ ਜੇ ਮਾਲਕ ਘਰ ਵਿੱਚ ਨਹੀਂ ਆਉਂਦਾ, ਫਿਰ ਘਰ ਨਹੀਂ ਆਵੇ, ਧਨ ਕਿਉਂ ਸੁਖ ਪਾਵੇ। ਜੇ ਇਸਤਰੀ ਦਾ ਪਤੀ ਘਰ ਵਿੱਚ ਨਹੀਂ ਆਉਂਦਾ, ਨਾ ਉਹਨੂੰ ਬਸੰਤ ਦੀ ਰੁੱਤ ਸੁਖ ਦਿੰਦੀ ਹੈ, ਨਾ ਉਹਨੂੰ ਚੇਤਰ ਦਾ ਮਹੀਨਾ ਸੁਖ ਦਿੰਦਾ। ਮਹਾਰਾਜ ਕਹਿੰਦੇ ਨੇ, ਫਿਰ ਮੈਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਕੋਕਿਲ ਅੰਬ ਸੁਹਾਵੀ ਬੋਲੇ, ਕਿਉਂ ਦੁੱਖ ਅੰਕ ਸਹੀਜੈ। ਕੋਇਲ ਅੰਬ ਤੇ ਬੋਲਦੀ ਹੈ, ਬੜਾ ਮਿੱਠਾ ਬੋਲਦੀ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ, ਉਹ ਇਸਤਰੀ ਕਹਿੰਦੇ ਆ, ਮੈਨੂੰ ਕੋਇਲ ਦੀ ਮਿੱਠੀ ਆਵਾਜ਼ ਵੀ ਚੰਗੀ ਨਹੀਂ ਲੱਗਦੀ, ਮੈਨੂੰ ਸਗੋਂ ਦੁੱਖ ਦਿੰਦੀ ਹੈ। ਬਿਰਹੇ ਵਿਰੋਧ ਤਨ ਸ਼ੀਜੈ, ਮੇਰਾ ਸਰੀਰ ਉਹਦੇ ਵਿਛੋੜੇ ਵਿੱਚ ਕਮਜ਼ੋਰ ਹੁੰਦਾ ਜਾ ਰਿਹਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਭਵਰ ਭਵੰਤਾ ਫੂਲੀ ਡਾਲੀ, ਕਿਉਂ ਜੀਵਾ ਮਰ ਮਾਏ। ਇਹ ਜਿਹੜਾ ਭੌਰਾ ਇੱਕ ਫੁੱਲ ਤੋਂ ਉੱਡਿਆ ਦੂਜੇ ਤੇ, ਦੂਜੇ ਫੁੱਲ ਤੋਂ ਉੱਡਿਆ ਤੀਜੇ ਤੇ, ਤੀਜੇ ਤੋਂ ਉੱਡਿਆ ਚੌਥੇ ਤੇ। ਬਾਬਾ ਨਾਨਕ ਜੀ ਕਹਿੰਦੇ ਨੇ ਭੌਰਿਆ ਯਾਦ ਰੱਖ, ਇਹਨੂੰ ਜੀਵਨ ਨਹੀਂ ਕਹਿੰਦੇ। ਇੱਕ ਫੁੱਲ ਤੋਂ ਉੱਠਿਆ ਦੂਜੇ ਤੇ, ਦੂਜੇ ਤੋਂ ਉੱਠਿਆ ਤੀਜੇ ਤੇ, ਇਹਨੂੰ ਜੀਵਨ ਨਹੀਂ ਕਹਿੰਦੇ। ਵੱਖ ਵੱਖ ਫੁੱਲਾਂ ਤੇ ਜਾ ਕੇ ਸੁਗੰਧੀ ਲੈਣੀ ਇਹ ਮੌਤ ਹੈ। ਬਾਬਾ ਨਾਨਕ ਜੀ ਸਾਨੂੰ ਕਹਿਣਾ ਚਾਹੁੰਦੇ ਨੇ, ਓਏ ਸਿੱਖਾ, ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ, ਜਦੋਂ ਬਾਣੀ ਦਾ ਪੱਲਾ ਛੱਡ ਕੇ ਤੂੰ ਕਬਰਾਂ ਤੇ ਜਾਣਾ, ਦਰਗਾਹਾਂ ਤੇ ਜਾਣਾ, ਜਠੇਰਿਆਂ ਕੋਲ ਜਾਣਾ, ਟਿੱਬੇ ਵਾਲੇ ਸਾਧਾਂ ਕੋਲ ਜਾਣਾ, ਸਿੱਖਾਂ ਇਹਨੂੰ ਜੀਵਨ ਨਹੀਂ ਕਹਿੰਦੇ, ਇਹਨੂੰ ਮੌਤ ਕਹਿੰਦੇ ਹਨ। ਜਦੋਂ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾਣਾ, ਇਹਨੂੰ ਜੀਉਣਾ ਨਹੀਂ ਕਹਿੰਦੇ, ਇਹਨੂੰ ਮੌਤ ਕਹਿੰਦੇ ਨੇ। ਭਾਈ ਵੀਰ ਸਿੰਘ ਬੜਾ ਪਿਆਰਾ ਬਚਨ ਕਰਦੇ ਨੇ, ਇਹ ਸਾਡੇ ਵਾਸਤੇ ਕੀਤਾ ਜਿਹੜੇ ਇੱਕ ਦਰ ਤੇ ਨਹੀਂ ਟਿਕਦੇ, ਜਿਹੜੇ ਗੁਰੂ ਨਾਨਕ ਸਾਹਿਬ ਦੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾਂਦੇ ਨੇ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਇਹ ਕੁੱਤਾ ਦਰ ਦਰ ਫਿਰੇ, ਦਰ ਦਰ ਦੁਰ ਦੁਰ ਹੋਏ, ਜੇ ਇੱਕ ਦਰ ਦਾ ਹੋ ਕੇ ਰਹੇ ਫਿਰ ਕਿਉਂ ਦੁਰ ਦੁਰ ਹੋਏ। ਇਸ ਕੁੱਤੇ ਨੂੰ ਤਾਂ ਦੁਰੇ ਦੁਰੇ ਹੁੰਦੀ ਹੈ, ਇੱਕ ਥਾਂ ਤੇ ਟਿਕ ਕੇ ਨਹੀਂ ਬੈਠਦਾ। ਜੇ ਇੱਕ ਥਾਂ ਤੇ ਟਿਕ ਕੇ ਬੈਠੇ ਤੇ ਕਿਉਂ ਇਹਨੂੰ ਦੁਰਕਾਰਾਂ ਵੱਜਣ। ਸਾਧ ਸੰਗਤ ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੇ ਮਹਾਰਾਜ, ਮੈਂ ਤੇ ਤੇਰੇ ਤੋਂ ਬਿਨਾਂ ਇਸ ਤਰ੍ਹਾਂ ਮਰ ਜਾਂਦਾ ਹਾਂ ਜਿਵੇਂ ਕੋ ਅਮਲੀ ਅਮਲ ਤੋਂ ਬਿਨਾਂ ਮਰ ਜਾਂਦਾ, ਮੈਂ ਤੇਰੇ ਆਸਰੇ ਜਿਉਂਦਾ ਹਾਂ। ਸਾਧ ਸੰਗਤ ਭਾਈ ਸਾਹਿਬ ਭਾਈ ਆਨੰਦ ਲਾਲ ਜੀ ਆਨੰਦਪੁਰ ਸਾਹਿਬ ਵਿੱਚ ਸਨ, ਆਪਣੀ ਕੋਠੇ ਦੀ ਛੱਤ ਤੇ ਬਹਿ ਗਏ, ਠੰਡੀ ਠੰਡੀ ਹਵਾ ਵਗਦੀ ਸੀ। ਭਾਈ ਆਨੰਦ ਲਾਲ ਕੇਸਗੜ੍ਹ ਸਾਹਿਬ ਨੂੰ ਮੁੱਖ ਕਰਕੇ ਭਾਈ ਆਨੰਦ ਲਾਲ ਜੀ ਕਹਿੰਦੇ ਨੇ, ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ, ਕਿਤੇ ਫਿਰਦਾ ਫਿਰਦਾ ਮੇਰੇ ਘਰ ਵਾਲੇ ਪਾਸੇ ਆ, ਮਹਾਰਾਜ ਮੇਰੇ ਅੰਦਰ ਝਾਤੀ ਮਾਰ ਕੇ ਦੇਖ, ਅਗਰ ਬੀਨੀ ਦਰੂਨੇ ਮਨ ਬਗੈਰ ਅੱਜ ਖੁਦ ਕੁਦਾ ਜਾਪੀ, ਕਿ ਗੈਰ ਅੱਜ ਜ਼ਿਕਰੇ ਤੋੜਨਾ ਬਵਾਦ ਦਰੂਨੇ ਬੰਦ ਬੰਦੇ ਮਨ। ਭਾਈ ਆਨੰਦ ਲਾਲ ਜੀ ਕਹਿੰਦੇ ਨੇ, ਹੇ ਮੇਰੇ ਬਾਪੂ ਕਲਗੀ ਵਾਲਿਆ, ਇੱਕ ਵਾਰੀ ਮੇਰੇ ਕੋਲ ਆ, ਮੇਰੇ ਅੰਦਰ ਝਾਤੀ ਮਾਰ ਕੇ ਦੇਖ, ਤੈਨੂੰ ਆਪਣੇ ਤੋਂ ਸਵਾ ਮੇਰੇ ਅੰਦਰ ਕੁਛ ਨਹੀਂ ਲੱਭੇਗਾ। ਹੇ ਮਹਾਰਾਜ ਮੇਰੇ ਅੰਦਰ ਝਾਤੀ ਮਾਰ ਕੇ ਦੇਖ, ਮਹਾਰਾਜ ਤੈਨੂੰ ਮੇਰੇ ਆਪਣੇ ਤੋਂ ਬਿਨਾਂ ਮੇਰੇ ਅੰਦਰੋਂ ਕੁਝ ਨਹੀਂ ਲੱਭੇਗਾ। ਮੇਰੇ ਰੋਮ ਰੋਮ ਵਿੱਚੋਂ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਆਉਂਦੀ ਹੈ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤਿਆਂ ਦੀ, ਜੇ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਜ ਆ ਹੀ ਜਾਣ ਤੋ ਸਾਡੇ ਅੰਦਰ ਝਾਤੀ ਮਾਰ ਹੀ ਲੈਣ ਵੀ ਇਸ ਸਿੱਖ ਦੇ ਅੰਦਰ ਕੀ ਆ, ਤੇ ਸਾਨੂੰ ਸਾਰਿਆਂ ਨੂੰ ਵੇਖ ਲੈਣਾ ਚਾਹੀਦਾ ਹੈ, ਕਿਸੇ ਦੇ ਅੰਦਰ ਕੋਈ ਬੈਠਾ ਹੋਏਗਾ, ਕਿਸੇ ਅੰਦਰ ਕੋਈ ਬੈਠਾ ਹੋਏਗਾ। ਜਦੋਂ ਟਰੈਕਟਰ ਲਿਆ ਉਦੋਂ ਗੁਰੂ ਦਾ ਨਾਮ ਨਹੀਂ ਲਿਖਵਾਉਂਦਾ, ਕਿਸੇ ਡੇਰੇਦਾਰ ਦਾ ਨਾਮ ਲਿਖਵਾ ਲੈਂਦਾ, ਕਿਸੇ ਮਨੁੱਖ ਦਾ ਨਾਮ ਲਿਖਵਾ ਲੈਂਦਾ। ਟਰਾਲੀ ਬਣਾਉਂਦਾ ਜ਼ਿਮੀਂਦਾਰ, ਟਰਾਲੀ ਤੇ ਕਿਸੇ ਮਨੁੱਖ ਦਾ ਨਾਮ ਲਿਖਵਾ ਲੈਂਦਾ। ਜਦੋਂ ਕਾਰ ਲੈਂਦਾ, ਕਾਰ ਤੇ ਕਿਸੇ ਮਨੁੱਖ ਦਾ ਧੰਨ ਧੰਨ ਫਲਾਣਾ ਸੋ। ਸਾਧ ਸੰਗਤ ਗੁਰੂ ਮਹਾਰਾਜ ਕਹਿੰਦੇ ਨੇ, ਧੰਨ ਗੁਰੂ ਗ੍ਰੰਥ ਸਾਹਿਬ ਦੀ, ਜੇ ਧੰਨ ਧੰਨ ਕਹਿਣਾ ਤੇ ਗੁਰੂ ਰਾਮਦਾਸ ਨੂੰ ਧੰਨ ਧੰਨ ਆਖੋ। ਮਿਲ ਸੰਗਤ ਧੰਨ ਧੰਨ ਕਰੋ, ਮਿਲ ਸੰਗਤ ਧੰਨ ਧੰਨ ਕਰੋ, ਮਿਲ ਸੰਗਤ ਮਿਲ ਸੰਗਤ ਧੰਨ ਧੰਨ ਕਰੋ, ਮਿਲ ਸੰਗਤ ਧੰਨ ਧੰਨ ਕਰੋ, ਮਿਲ ਸੰਗ ਤੇ ਮਿਲ ਕੇ ਕਰਨਾ ਕੀ ਹੈ, ਕਹਿਣਾ ਕੀ ਹੈ। ਭੱਟ ਜੀ ਕਹਿੰਦੇ ਨੇ, ਸੋਈ ਰਾਮਦਾਸ ਗੁਰ, ਸੋਈ ਰਾਮਦਾਸ ਗੁਰ, ਸੋਈ ਭਾਈ ਗੁਰੂ ਰਾਮਦਾਸ ਦਾ ਨਾਮ ਲੱਭੋ। ਜੇ ਕਹਿਣਾ ਧੰਨ ਧੰਨ ਤੇ ਗੁਰੂ ਰਾਮਦਾਸ ਜੀ ਨੂੰ ਧੰਨ ਆਖੋ ਭਾਈ, ਮਿਲ ਕੇ ਸਾਰੇ ਆਖੋ, ਮਿਲ ਸੰਗਤ ਧੰਨ ਧੰਨ ਕਰੋ, ਭਾਈ ਗੁਰੂ ਰਾਮਦਾਸ ਜੀ ਨੂੰ ਧੰਨ ਆਖੋ। ਗੁਰਦੇਵ ਕਹਿੰਦੇ ਨੇ, ਹੇ ਮਹਾਰਾਜ, ਜਿਵੇਂ ਅਮਲੀ ਨੂੰ ਅਮਲ ਲੱਗ ਜਾਏ ਤੇ ਅਮਲ ਤੋਂ ਬਿਨਾਂ ਮਰ ਜਾਂਦਾ ਹੈ, ਇਸੇ ਤਰ੍ਹਾਂ ਇਹ ਮੇਰੀ ਹਾਲਤ ਬਣੀ ਹੋਈ ਹੈ।
ਤੁਮ ਹਰ ਸਰਵਰ ਅਤ ਅਗਾਹ।
ਮਹਾਰਾਜ ਤੂੰ ਇੱਕ ਬੜਾ ਵੱਡਾ ਸਰੋਵਰ ਏ, ਇੰਨਾ ਡੂੰਘਾ ਸਰੋਵਰ ਏ, ਇੰਨਾ ਡੂੰਘਾ ਸਮੁੰਦਰ ਏ।
ਹਮ ਲਹਿ ਨਾ ਸਕਹਿ ਅੰਤ ਮਾਤੀ।
ਮਹਾਰਾਜ ਤੂੰ ਐਡਾ ਵੱਡਾ ਸਮੁੰਦਰ ਏ, ਅਸੀਂ ਤੇਰਾ ਅੰਤ ਨਹੀਂ ਲੈ ਸਕਦੇ। ਤੂੰ ਐਸਾ ਸਮੁੰਦਰ ਹੈ ਜਿਹਦੀ ਡੂੰਘਿਆਈ ਦਾ ਪਤਾ ਨਹੀਂ ਲੱਗਦਾ ਵੀ ਤੂੰ ਕਿੰਨਾ ਕੁ ਡੂੰਘਾ ਹੈ। ਮਹਾਰਾਜ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਤ ਕਾਰਨ ਕੇਤੇ ਬਿਲ ਲਾਹੇ, ਉਸ ਰੱਬ ਜੀ ਦਾ ਅੰਤ ਪਾਉਂਦੇ ਪਾਉਂਦੇ ਕਈ ਦੁਨੀਆਂ ਤੇ ਤੁਰ ਗਏ ਪਰ ਤਾਂ ਕਿ ਅੰਤ ਨਾ ਪਾਇਆ ਜਾਏ। ਭਈ ਉਸ ਰੱਬ ਦਾ ਅੰਤ ਕੋਈ ਨਹੀਂ ਪਾ ਸਕਿਆ। ਬਾਬਾ ਨਾਨਕ ਜੀ ਕਹਿੰਦੇ ਨੇ ਜੇ ਮੈਂ ਚਾਹਵਾਂ, ਹਜ਼ੂਰ ਕਹਿੰਦੇ ਨੇ ਕੋਟ ਕੋਟੀ ਮੇਰੀ ਆਰਜ਼ਾ, ਜੇ ਮੇਰੀ ਉਮਰ ਕਰੋੜਾਂ ਸਾਲਾਂ ਦੀ ਹੋ ਜਾਏ, ਕੋਟ ਕੋਟੀ ਮੇਰੀ ਆਰਜ਼ਾ। ਮਹਾਰਾਜ ਕਹਿੰਦੇ ਨੇ ਜੇ ਮੇਰੀ ਕਰੋੜਾਂ ਸਾਲਾਂ ਦੀ ਉਮਰ ਹੋ ਜਾਏ, ਪਵਨ ਪੀਣ ਅਪਿਆਓ, ਮੇਰੀ ਖੁਰਾਕ ਕੀ ਹੋਵੇ, ਬਸ ਹਵਾ ਦੇ ਆਸਰੇ ਮੈਂ ਜਿਉਂਦਾ ਹੋਵਾਂ, ਹਵਾ ਦੇ ਆਸਰੇ ਮੈਂ ਰਵਾਂ। ਮਹਾਰਾਜ ਕਹਿੰਦੇ ਨੇ ਚੰਦ ਸੂਰਜ ਦੋਏ ਗੁਫੈ ਨਾ ਦੇਖਾਂ, ਸੁਪਨੇ ਸੌਣ ਨਾ ਥਾਂ। ਜੇ ਮੈਂ ਇਹੋ ਜਿਹੀ ਗੁਫਾ ਵਿੱਚ ਵੜ ਕੇ ਬੈਠ ਜਾਵਾਂ ਜਿੱਥੇ ਨਾ ਮੈਨੂੰ ਸੂਰਜ ਲੱਭੇ ਨਾ ਮੈਨੂੰ ਚੰਦਰਮਾ ਲੱਭੇ, ਭਾਵ ਕੇ ਦਿਨ ਰਾਤ ਮੈਂ ਗੁਫਾ ਚ ਬਹਿ ਕੇ ਸਮਾਧੀ ਲਾ ਲਵਾਂ, ਹਜ਼ੂਰ ਕਹਿੰਦੇ ਨੇ ਭੀ ਤੇਰੀ ਕੀਮਤ ਨਾ ਪਵੇ, ਹਉ ਕੇ ਵਡਿਆ ਖਾਣਾ। ਹੇ ਮੇਰੇ ਪ੍ਰਭੂ, ਫੇਰ ਵੀ ਮੈਂ ਤੇਰੀ ਵਡਿਆਈ ਨਹੀਂ ਦੱਸ ਸਕਦਾ। ਪੰਖੀ ਹੋਏ ਗਏ ਜੇ ਭਵਾ ਸੈ ਅਸਮਾਨੀ ਜਾਉ, ਜੇ ਮੈਂ ਪੰਛੀ ਬਣ ਜਾਵਾਂ ਤੇ ਪੰਛੀ ਬਣ ਕੇ ਸੌ ਸੌ ਅਸਮਾਨਾਂ ਤੱਕ ਸੈਂਕੜੇ ਅਸਮਾਨਾਂ ਤੱਕ ਚੜ ਜਾਵਾਂ, ਨਜ਼ਰੀ ਕਿਸੇ ਨਿਆਵਾਂ ਨਾ ਕਿਛ ਪੀਆ ਨਾ ਖਾਉ, ਮੈਂ ਏਡੀ ਉੱਚਾ ਚਲਾ ਜਾਵਾਂ ਪੰਛੀ ਬਣ ਕੇ, ਮੈਂ ਕਿਸੇ ਨੂੰ ਨਜ਼ਰ ਨਾ ਆਵਾਂ। ਹਜ਼ੂਰ ਕਹਿੰਦੇ ਨੇ ਪੀ ਤੇਰੀ ਕੀਮਤ ਨਾ ਪਵੇ, ਹਉ ਕੇ ਵਡਿਆ ਖਾਣਾ। ਹੇ ਮੇਰੇ ਪ੍ਰਭੂ, ਮੈਂ ਤੇਰੀ ਕੀ ਵਡਿਆਈ ਕਰ ਸਕਦਾ, ਭਾਵ ਕਿ ਮੈਂ ਤੇਰੀ ਫੇਰ ਵੀ ਵਡਿਆਈ ਨਹੀਂ ਕਰ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਮਹਾਰਾਜ ਕਹਿੰਦੇ ਨਾਨਕ ਵੱਡਾ ਆਖੀ ਹੈ। ਹੇ ਨਾਨਕ, ਉਸ ਰੱਬ ਨੂੰ ਵੱਡਾ ਵੱਡਾ ਕਹਿਣਾ ਚਾਹੀਦਾ। ਕਿੰਨਾ ਕੁ ਵੱਡਾ ਹੈ ਆਪੇ ਜਾਣੇ ਆਪ, ਭਾਈ ਉਹ ਆਪ ਹੀ ਜਾਣਦਾ ਉਹ ਕਿੱਡਾ ਵੱਡਾ ਹੈ। ਹਜ਼ੂਰ ਕਹਿੰਦੇ ਨੇ ਹੇ ਮੇਰੇ ਪ੍ਰਭੂ, ਮੈਂ ਤੇਰਾ ਅੰਤ ਨਹੀਂ ਪਾ ਸਕਦਾ। ਹਾਂਜੀ,
ਤੂੰ ਪਰ ਪਰ ਅਪਰੰਪਰ ਸੁਆਮੀ,
ਹੇ ਮੇਰੇ ਪ੍ਰਭੂ ਤੂੰ ਪਰੇ ਤੋਂ ਪਰੇ, ਹੇ ਪ੍ਰਭੂ ਤੂੰ ਅਪਰੰਪਰੇ। ਹਾਂਜੀ,
ਮਿਤ ਜਾਣਹੁ ਆਪਨ ਗਾਤੀ,
ਹੇ ਪ੍ਰਭੂ ਤੂੰ ਆਪ ਹੀ ਜਾਣਦਾ ਏ ਵੀ ਤੂੰ ਕਿੰਨਾ ਵੱਡਾ ਏ। ਮਹਾਰਾਜ ਕੋਈ ਨਹੀਂ ਜਾਣ ਸਕਦਾ ਤੂੰ ਕਿੰਨਾ ਵੱਡਾ ਏ। ਬਾਬਾ ਨਾਨਕ ਜੀ ਰੋਜ਼ ਕਹਿੰਦੇ ਨੇ ਸਿੱਖਾ ਉਹਦਾ ਨਾਮ ਜਪ ਪਰ ਉਹਦਾ ਅੰਤ ਲੈਣ ਵਾਲੇ ਪਾਸੇ ਨਾ ਪਈ, ਸੁਣ ਵੱਡਾ ਆਖਿਆ ਸਭ ਕੋਏ। ਬਾਬਾ ਨਾਨਕ ਜੀ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਣ ਸੁਣ ਕੇ ਸਾਰੇ ਆਖੀ ਜਾਂਦੇ ਨੇ, ਬੜਾ ਵੱਡਾ ਬੜਾ ਵੱਡਾ, ਸੁਣ ਵੱਡਾ ਆਖਿਆ ਸਭ ਕੋਏ, ਕੇਵਲ ਵੱਡਾ ਦਿਠਾ ਹੋਏ। ਉਹ ਕਿੰਨਾ ਕੁ ਵੱਡਾ ਹੈ ਕੋਈ ਤਾਂ ਹੀ ਦੱਸੇ ਨਾ, ਜੇ ਪਤਾ ਹੋਏ ਵੀ ਰੱਬ ਇੰਨਾ ਵੱਡਾ ਵੇਖਿਆ ਹੋਵੇ ਤੇ ਤਾਂ ਨਾ, ਕੇਵਲ ਵੱਡਾ ਡੀਠਾ ਹੋਏ। ਧੰਨ ਗੁਰੂ ਰਾਮਦਾਸ ਜੀ ਕਹਿੰਦੇ ਰਹੇ ਮੇਰੇ ਪ੍ਰਭੂ ਤੂੰ ਆਪ ਹੀ ਜਾਣੇ ਤੂੰ ਕਿੰਨਾ ਵੱਡਾ ਏ। ਹਾਂਜੀ,
ਹਰ ਕੇ ਸੰਤ ਜਨਾ ਹਰ ਜਪਿਓ,
ਮਹਾਰਾਜ ਕਹਿੰਦੇ ਨੇ ਮੇਰੇ ਪ੍ਰਭੂ ਦੇ ਪਿਆਰਿਆਂ ਨੇ ਕੇਵਲ ਪ੍ਰਭੂ ਨੂੰ ਹੀ ਜਪਿਆ ਹੈ।
ਗੁਰ ਰੰਗ ਚਲੂਲਾ ਰਾਤੀ,
ਜਿਹੜਾ ਬੰਦਾ ਗੁਰੂ ਦੇ ਕੋਲ ਆ ਜਾਏ ਉਹਨੂੰ ਰੱਬ ਦੇ ਨਾਮ ਦਾ ਗੂੜਾ ਰੰਗ ਚੜ ਜਾਂਦਾ। ਜਿੰਨਾ ਚਿਰ ਬੰਦਾ ਗੁਰੂ ਕੋਲ ਨਹੀਂ ਆਉਂਦਾ ਉਹਨੂੰ ਗੂੜਾ ਰੰਗ ਨਹੀਂ ਚੜਦਾ। ਹਜ਼ੂਰ ਕਹਿੰਦੇ ਨੇ ਜਿਹੜਾ ਵੀ ਆ ਜਾਏ ਗੁਰੂ ਕੋਲ ਉਹਨੂੰ ਪਰਮੇਸ਼ਰ ਦੇ ਨਾਮ ਦਾ ਗੂੜਾ ਰੰਗ ਚੜ ਜਾਂਦਾ। ਸਾਧ ਸੰਗਤ ਇੱਕ ਸੁਆਮੀ ਨਿਤਿਆਨੰਦ ਹੋਏ ਨੇ, ਧਰਮ ਪ੍ਰਚਾਰ ਕਮੇਟੀ ਨੇ ਫਰੀ ਲਿਟਰੇਚਰ ਛਾਪਿਆ ਔਰ ਬਹੁਤ ਛਾਪਿਆ। ਅਸੀਂ ਨੁਕਤਾ ਚੀਨੀ ਦੀ ਬੜੀ ਕਰਦੇ ਹਾਂ ਪਰ ਇਹ ਕਿਤੇ ਆਖਿਆ ਵੀ ਮੈਂ ਫਲਾਣੇ ਪਿੰਡ 'ਚ ਰਹਿੰਦਾ, ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਲਿਟਰੇਚਰ ਦੀਆਂ 200-400-500 ਕਾਪੀਆਂ ਲੈ ਕੇ ਮੈਂ ਨੌਜਵਾਨਾਂ ਨੂੰ ਵੰਡਾਂ, ਪਿੰਡ ਦੀ ਸੰਗਤ ਨੂੰ ਜਾ ਕੇ ਵੰਡਾਂ, ਕਿਤੇ ਆਪਾਂ ਉਦਮ ਕੀਤਾ? ਸਾਧ ਸੰਗਤ ਬਹੁਤ ਫਰੀ ਲਿਟਰੇਚਰ ਆ, ਕਰੋੜਾਂ ਦੇ ਰੁਪਈਆਂ ਦਾ ਛਪਦਾ, ਬਸ ਉਹਨੂੰ ਸਾਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਤੇ ਸ਼੍ਰੋਮਣੀ ਕਮੇਟੀ ਦੀ ਮਦਦ ਕਰਨੀ ਚਾਹੀਦੀ ਹੈ। ਧਰਮ ਪ੍ਰਚਾਰ ਕਮੇਟੀ ਕੋਲੋਂ ਭਾਈ ਆਣ ਕੇ ਫਰੀ ਲਿਟਰੇਚਰ ਲੈ ਕੇ ਤੇ ਉਹਦੇ ਵਿੱਚ ਇੱਕ ਪੁਸਤਕ ਹੈ ਸਵਾਮੀ ਨਿਤਿਆਨੰਦ ਦੀ। ਸਵਾਮੀ ਨਿਤਿਆਨੰਦ ਕਹਿੰਦੇ ਮੇਰਾ ਜਨਮ ਬੰਗਾਲ ਦਾ, ਬੜੇ ਧਿਆਨ ਨਾਲ ਸੁਣ। ਸਵਾਮੀ ਨਿਤਿਆਨੰਦ ਜੀ ਕਹਿੰਦੇ ਨੇ ਮੇਰਾ ਜਨਮ ਬੰਗਾਲ ਕਾ ਹੈ। ਕਹਿੰਦੇ ਨੇ ਸਾਡੇ ਪਿੰਡ ਵਿੱਚ ਇੱਕ ਜੋਗੀ ਆਉਂਦਾ ਹੁੰਦਾ ਸੀ ਬ੍ਰਹਮਾਨੰਦ, ਉਹ ਕਿਸੇ ਦੇ ਘਰ ਵਿੱਚ ਮੰਗਣ ਨਹੀਂ ਸੀ ਜਾਂਦੇ ਹੁੰਦੇ, ਬੜੇ ਸੰਤੋਖੀ ਸਨ, ਉਹ ਕਿਸੇ ਦੇ ਘਰ ਵਿੱਚ ਨਹੀਂ ਸੀ ਜਾਂਦੇ ਹੁੰਦੇ, ਔਰ ਏਡੇ ਤਤ ਵੇਤਾ ਮਹਾਂਪੁਰਖ ਸਨ ਜੋ ਮੁੱਖ ਤੋਂ ਬਚਨ ਕਰਦੇ ਉਹ ਪੂਰਾ ਹੋ ਜਾਂਦਾ। ਮੇਰੇ ਪਿਤਾ ਜੀ ਉਹਨਾਂ ਦੇ ਬੜੇ ਸ਼ਰਧਾਲੂ ਸਨ। ਸਵਾਮੀ ਨਿਤਿਆਨੰਦ ਜੀ ਕਹਿੰਦੇ ਮੇਰੇ ਗੁਰੂ ਬ੍ਰਹਮਾਨੰਦ ਇੱਕ ਦਿਨ ਸਾਡੇ ਘਰ ਆ ਗਏ, ਆਣ ਕੇ ਮੇਰੇ ਪਿਤਾ ਜੀ ਨੂੰ ਆਖਣ ਲੱਗੇ ਮੇਰੀ ਅਮਾਨਤ ਮੇਰੇ ਹਵਾਲੇ ਕਰ ਦਿਓ। ਕਹਿੰਦੇ ਮੇਰੇ ਪਿਤਾ ਜੀ ਆਖਣ ਲੱਗੇ ਜੋਗੀ ਜੀ ਆਪ ਕੀ ਕਿਆ ਅਮਾਨਤ ਹੈ। ਜੋਗੀ ਜੀ ਕਹਿਣ ਲੱਗੇ ਮੇਰੀ ਅਮਾਨਤ ਮੇਰੇ ਹਵਾਲੇ ਕਰ ਦਿਓ। ਸਵਾਮੀ ਨਿਤਿਆਨੰਦ ਕਹਿੰਦੇ ਮੈਂ ਆਪਣੀ ਘਰਵਾਲੀ ਨੂੰ ਪੁੱਛਿਆ ਵੀ ਜੋਗੀ ਜੀ ਦੀ ਕਿਹੜੀ ਅਮਾਨਤ ਹੈ ਸਾਡੇ ਘਰ ਜਿਹੜੀ ਮੰਗ ਰਹੇ ਨੇ। ਮੇਰੇ ਮਾਂ ਜੀ ਆਖਣ ਲੱਗੇ ਕੋਈ ਅਮਾਨਤ ਮੈਨੂੰ ਤੇ ਯਾਦ ਨਹੀਂ। ਸਵਾਮੀ ਨਿਤਿਆਨੰਦ ਕਹਿੰਦੇ ਮੇਰੇ ਪਿਤਾ ਜੀ ਨੇ ਹੱਥ ਜੋੜ ਕੇ ਆਖਿਆ ਜੋਗੀ ਜੀ ਸਾਨੂੰ ਸਮਝ ਨਹੀਂ ਆ ਰਹੀ ਹਮਾਰੇ ਪਾਸ ਆਪ ਕੀ ਕਿਆ ਵਸਤੂ ਹੈ। ਸਵਾਮੀ ਨਿਤਿਆਨੰਦ ਕਹਿੰਦੇ ਮੇਰੇ ਬ੍ਰਹਮਾਨੰਦ ਨੇ ਗੁਰੂ ਨੇ ਮੈਂ ਵਿਹੜੇ ਵਿੱਚ ਖੇਡਦਾ ਸਾਂ ਮੈਨੂੰ ਆਵਾਜ਼ ਮਾਰੀ ਮੇਰੇ ਮੋਢੇ ਤੇ ਹੱਥ ਧਰ ਕੇ ਮੇਰੇ ਗੁਰੂ ਬ੍ਰਹਮਾਨੰਦ ਜੀ ਆਖਣ ਲੱਗੇ ਜੇ ਬੱਚਾ ਹਮਾਰੇ ਕਾਮ ਕਾ ਹੈ ਜੇ ਬੱਚਾ ਆਪ ਕੇ ਕਾਮ ਕਾ ਨਹੀਂ ਹੈ ਜੇ ਲੜਕਾ ਹਮਾਰੇ ਕਾਮ ਕਾ ਹੈ ਆਪ ਕੇ ਕਾਮ ਕਾ ਨਹੀਂ ਹੈ ਸਾਧ ਸੰਗਤ ਪ੍ਰਚਾਰਕ ਬਣਨਾ ਢਾਡੀ ਬਣਨਾ ਰਾਗੀ ਬਣਨਾ ਵਿਦਵਾਨ ਬਣਨਾ ਤੇ ਗੁਰਮਤ ਦਾ ਕੁਝ ਸਾਹਿਤ ਲਿਖਣਾ ਜਾਂ ਗੁਰੂ ਘਰ ਦੀ ਕੋਈ ਵੀ ਸੇਵਾ ਕਰਨੀ ਇਹ ਰੱਬ ਆਪ ਚੋਣ ਕਰਦਾ। ਪ੍ਰੋਫੈਸਰ ਸਾਹਿਬ ਸਿੰਘ ਜੀ ਕਹਿੰਦੇ ਮੇਰੇ ਇੱਕ ਪੁੱਤਰ ਦਾ ਨਾਮ ਸੀ ਕਰਤਾਰ ਸਿੰਘ, ਇੱਕ ਪੁੱਤਰ ਦਾ ਨਾਮ ਦਲਜੀਤ ਸਿੰਘ। ਕਹਿੰਦੇ ਮੈਨੂੰ ਕਿਸੇ ਨੇ ਆਖਿਆ ਪ੍ਰੋਫੈਸਰ ਸਾਹਿਬ ਸਿੰਘ ਜੀ ਤੁਹਾਡਾ ਸਾਰਾ ਜੀਵਨ ਲੰਘ ਗਿਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕਰਦਿਆਂ ਇਤਿਹਾਸ ਲਿਖਦਿਆਂ ਤੁਹਾਡੇ ਦੋ ਪੁੱਤਰ ਨੇ, ਤੁਸੀਂ ਦੋ ਪੁੱਤਰਾਂ ਚੋਂ ਇੱਕ ਪੁੱਤਰ ਨੂੰ ਵੀ ਆਪਣੇ ਵਾਲੇ ਕਾਰਜ ਵਿੱਚ ਨਹੀਂ ਪਾਇਆ, ਇਹਦਾ ਕਾਰਨ ਕੀ? ਪ੍ਰੋਫੈਸਰ ਸਾਹਿਬ ਸੇ ਆਖਣ ਲੱਗੇ ਮੈਂ ਪੈਨ ਰੱਖ ਦਿੱਤਾ। ਪ੍ਰੋਫੈਸਰ ਸਾਹਿਬ ਸਿੰਘ ਜੀ ਆਖਣ ਲੱਗੇ ਸਰਦਾਰ ਜੀ ਮੈਂ ਵੀ ਚਾਹੁੰਦਾ ਹਾਂ ਮੇਰੇ ਦੋਵੇਂ ਪੁੱਤਰ ਗੁਰਮਤ ਦਾ ਪ੍ਰਚਾਰ ਕਰਨ, ਗੁਰਮਤ ਵਾਸਤੇ ਕੁਝ ਆਪਣੇ ਜੀਵਨ ਬਤੀਤ ਕਰਨ। ਪ੍ਰੋਫੈਸਰ ਸਾਹਿਬ ਸੇ ਆਖਣ ਲੱਗੇ ਭਲਿਆ ਲੋਕਾ ਇਹ ਕਾਰਜ ਬੜਾ ਉੱਚਾ ਤੇ ਸੁੱਚਾ ਹੈ, ਇਸ ਉੱਚੇ ਤੇ ਸੁੱਚੇ ਕਾਰਜ ਵਾਸਤੇ ਜਿਹਦੀ ਵੀ ਚੋਣ ਕਰਦਾ ਹੈ ਮੇਰਾ ਗੁਰੂ ਆਪ ਕਰਦਾ ਹੈ, ਮਾਂ ਪਿਓ ਚੋਣ ਨਹੀਂ ਕਰ ਸਕਦੇ, ਇਹ ਮੇਰਾ ਗੁਰੂ ਆਪ ਚੋਣ ਕਰਦਾ ਮੈਂ ਕਿਹਦੇ ਕੋਲੋਂ ਇਹ ਸੇਵਾ ਲੈਣੀ ਹੈ। ਸਾਧ ਸੰਗਤ ਧੰਨ ਗੁਰਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਰੰਗ ਗੂੜਾ ਚਰਜ ਹੈ। ਸਵਾਮੀ ਨਿਤਿਆਨੰਦ ਜੀ ਕਹਿੰਦੇ ਮੇਰਾ ਬ੍ਰਹਮਾਨੰਦ ਗੁਰੂ ਆਖਣ ਲੱਗਾ ਜੇ ਬੱਚਾ ਹਮਾਰੇ ਕਾਮ ਕਾ ਹੈ ਆਪ ਕੇ ਕਾਮ ਕਾ ਨਹੀਂ ਹੈ। ਕਹਿੰਦੇ ਮੇਰੇ ਪਿਤਾ ਜੀ ਨੇ ਮੇਰੀ ਬਾਂਹ ਬ੍ਰਹਮਾਨੰਦ ਦੇ ਹੱਥ ਫੜਾ ਦਿੱਤੀ। ਕਹਿੰਦੇ ਨੇ ਬ੍ਰਹਮਾਨੰਦ ਜੋਗੀ ਮੈਨੂੰ ਲੈ ਗਿਆ, ਮੈਂ 7 ਸਾਲਾਂ ਦਾ ਸਾਂ, ਹਿੰਦੁਸਤਾਨ ਦੇ ਸਾਰੇ ਤੀਰਥਾਂ ਤੇ ਗਏ, ਤੀਰਥਾਂ ਤੇ ਜਾ ਕੇ ਅਸੀਂ ਪੰਜਾਬ ਦੀ ਧਰਤੀ ਤੇ ਗਏ ਔਰ ਹਰਿਮੰਦਰ ਸਾਹਿਬ ਗਏ। ਸਵਾਮੀ ਨਿਤਿਆਨੰਦ ਜੀ ਨੇ ਲਿਖਿਆ ਉਸ ਪੁਸਤਕ ਵਿੱਚ ਗੁਰੂ ਗਿਆਨ ਵਿੱਚ, ਸਵਾਮੀ ਨਿਤਿਆਨੰਦ ਕਹਿੰਦੇ ਅਸੀਂ 7 ਦਿਨ ਹਰਿਮੰਦਰ ਸਾਹਿਬ ਰਹੇ, ਜਦੋਂ 6 ਦਿਨ ਮੇਰੇ ਗੁਰੂ ਬ੍ਰਹਮਾਨੰਦ ਜੀ ਹਰਿਮੰਦਰ ਮੇ ਰਹੇ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਰਾਤ ਸੌਣ ਤੱਕ ਇੱਕ ਪ੍ਰਸ਼ਾਦਾ ਛਕਦੇ ਸੀ, ਮੁੜ ਕੇ ਆਣ ਕੇ ਹਰਿਮੰਦਰ ਸਾਹਿਬ ਬੈਠ ਜਾਂਦੇ ਸੀ। ਜਦੋਂ 7ਵੇਂ ਦਿਨ ਮੇਰੇ ਗੁਰੂ ਬ੍ਰਹਮਾਨੰਦ ਜੀ ਹਰਿਮੰਦਰ ਸਾਹਿਬ ਤੋਂ ਜਾਣ ਲੱਗੇ ਹਰਿਦੁਆਰ ਨੂੰ, ਹਰਿਦੁਆਰ ਵਿੱਚ ਉਹਨਾਂ ਦਾ ਡੇਰਾ ਸੀ, ਕਹਿੰਦੇ ਜਦੋਂ ਮੇਰੇ ਜੋਗੀ ਬ੍ਰਹਮਾਨੰਦ ਹਰਿਮੰਦਰ ਸਾਹਿਬ ਤੋਂ ਜਾਣ ਲੱਗੇ, ਘੰਟਾ ਘਰ ਵਾਲੇ ਪਾਸੇ ਦੀ ਡਿਉੜੀ ਚੜ੍ਹਨ ਤੋਂ ਪਹਿਲਾਂ ਉਹਨਾਂ ਨੇ ਪ੍ਰਕਰਮਾ ਚ ਖਲੋ ਕੇ ਦੋਵੇਂ ਹੱਥ ਜੋੜ ਕੇ ਆਖਿਆ, ਲੰਬਾ ਸਾਰਾ ਹੋਕਾ ਲੈ ਕੇ ਦੋਵੇਂ ਅਥਰੂ ਅੱਖਾਂ ਦੇ ਹੰਝੂ ਪੂੰਜ ਕੇ ਆਖਿਆ, ਅਬ ਤੋ ਸਰੀਰ ਹੀ ਹਰਿਦੁਆਰ ਜਾਏਗਾ ਮਨ ਤੋ ਜ਼ਹੀ ਰਹੇਗਾ, ਅਬ ਤੋ ਸਰੀਰ ਹੀ ਹਰਿਦੁਆਰ ਜਾਏਗਾ ਮਨ ਤੋ ਜ਼ਹੀ ਰਹੇਗਾ ਗੁਰੂ ਰਾਮਦਾਸ ਕੇ ਘਰ ਮੇ, ਗੁਰੂ ਨਾਨਕ ਕੇ ਘਰ ਮੇ। ਕਹਿੰਦੇ ਅਸੀਂ ਹਰਿਦੁਆਰ ਚਲੇ ਗਏ, ਇੱਕ ਰਾਤ ਰਹੇ, ਅਗਲੇ ਦਿਨ ਭਜਨ ਸਿਮਰਨ ਤੋਂ ਬਾਅਦ ਮੇਰੇ ਗੁਰੂ ਬ੍ਰਹਮਾਨੰਦ ਜੀ ਲੰਮੇ ਪੈ ਗਏ, ਚਾਦਰ ਲੈ ਲਈ, ਅੱਖਾਂ ਕਦੇ ਬੰਦ ਕਰਦੇ ਨੇ ਕਦੇ ਖੋਲਦੇ ਨੇ। ਸਵਾਮੀ ਨਿਤਿਆਨੰਦ ਜੀ ਕਹਿੰਦੇ ਮੈਂ ਆਪਣੇ ਗੁਰੂ ਬ੍ਰਹਮਾਨੰਦ ਨੂੰ ਆਖਿਆ ਸਵਾਮੀ ਜੀ ਕਿਆ ਆਪ ਕੋ ਲੱਗ ਰਿਹਾ ਹੈ। ਸਵਾਮੀ ਬ੍ਰਹਮਾਨੰਦ ਜੀ ਆਖਣ ਲੱਗੇ ਨਿਤਿਆਨੰਦ ਬੇਟਾ ਹਮਾਰੀ 135 ਵਰਸ ਕੀ ਆਜੂ ਹੈ, ਸਾਰੀ ਉਮਰ ਖਾਕ ਹੀ ਸ਼ਾਂਤੇ ਰਹੇ, ਸਾਰੀ ਉਮਰ ਖਾਕ ਹੀ ਸ਼ਾਂਤੇ ਰਹੇ, ਤੱਤਵ ਵਸਤੂ ਤੋਂ ਗੁਰੂ ਨਾਨਕ ਕੇ ਡਰ ਮੇ ਥੀ, ਏਕ ਜਨਮ ਔਰ ਲੈਣਾ ਪੜੇਗਾ ਤਬ ਹਮਾਰੀ ਕਲਿਆਣ ਹੋ ਗਈ, ਏਕ ਜਨਮ ਔਰ ਲੈਣਾ ਪੜੇਗਾ ਫਿਰ ਤਬ ਹਮਾਰੀ ਮੁਕਤੀ ਹੋ ਗਈ। ਜਿਹੜੇ ਜੋਗੀਆਂ ਦੀ 135 ਸਾਲ ਉਮਰ ਸੀ ਉਹਨਾਂ ਨੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਸਮਝਿਆ ਵੀ ਸਾਨੂੰ ਗੂੜਾ ਰੰਗ ਚੜ ਗਿਆ। ਸਾਧ ਸੰਗਤ ਮੈਂ ਇੱਕ ਬੇਨਤੀ ਕਰਾਂਗਾ, ਮੈਂ ਸਮਾਪਤੀ ਵਾਲੇ ਪਾਸੇ ਆਵਾਂ, ਜੇ ਕਿਤੇ ਸਾਨੂੰ ਗੂੜਾ ਰੰਗ ਚੜਿਆ ਹੁੰਦਾ ਨਾ ਸਾਡੇ ਸਰਦਾਰਾਂ ਦੇ ਪਿੰਡਾਂ ਵਿੱਚ ਕੋਈ ਮੁਸਲਮਾਨ ਦੀ ਕਬਰ ਨਹੀਂ ਸੀ ਆਉਣੀ। ਜੇ ਬਾਬੇ ਨਾਨਕ ਦਾ ਗੂੜਾ ਰੰਗ ਚੜ ਜਾਂਦਾ ਅਸੀਂ ਗੂੜਾ ਰੰਗ ਚੜਾਉਣ ਵਾਸਤੇ ਗੁਰੂ ਅੱਗੇ ਬੇਨਤੀ ਨਹੀਂ ਕੀਤੀ। ਕੋਈ ਜਠੇਰਿਆਂ ਦਾ ਪੁਜਾਰੀ ਨਾ ਹੁੰਦਾ, ਕੋਈ ਸਾਡੇ ਜੋ ਕਬਰ ਤੇ ਨਾ ਜਾਂਦਾ, ਕੋਈ ਦਾੜੀ ਦੀ ਬੇਅਦਬੀ ਨਹੀਂ ਕਰਦਾ, ਕੋਈ ਸਿਰ ਮਨਾ ਕੇ ਬੇਅਦਬੀ ਕੇਸਾਂ ਦੀ ਨਾ ਕਰਦਾ ਜੇ ਕਿਤੇ ਗੂੜਾ ਰੰਗ ਚੜਿਆ ਹੋਵੇ ਤੇ। ਆ ਸਫਰੀ ਜੀ ਚਰਨ ਸੇ ਸਫਰੀ ਇਸੇ ਸਟੇਜ ਤੇ ਖਲੋ ਕੇ ਇੱਕ ਵਾਰੀ ਉਹਨਾਂ ਨੇ ਆਪਣੀ ਕਵਿਤਾ ਬੋਲੀ ਸੀ ਸਫਰੀ ਦੀ, ਉਹਨਾਂ ਨੇ ਕੌਮ ਦੇ ਨੌਜਵਾਨਾਂ ਨੂੰ ਵਾਸਤਾ ਪਾਇਆ ਸੀ। ਮੈਂ ਦੋ ਲੈਣਾ ਪੜ੍ਹ ਕੇ ਸਮਾਪਤੀ ਕਰਾਂ, ਉਹ ਅਜੇ ਤੱਕ ਮੈਨੂੰ ਦੋ ਲੈਣਾ ਯਾਦ ਨੇ। ਸਫਰੀ ਜੀ ਕਹਿਣ ਲੱਗੇ ਤੂੰ ਕੀ ਜਾਣੇ ਭੋਲਿਆ ਸਿੱਖ ਕਿਸ ਵਸਤੂ ਦਾ ਨਾਂ ਹੈ ਸਿੱਖੀ, ਗਾੜਾ ਖੂਨ ਸ਼ਹੀਦਾਂ ਦਿੱਤਾ ਚਮਕ ਰਹੀ ਤਾਂ ਹੈ ਸਿੱਖੀ, ਸਤਿਗੁਰੂ ਤੇਗ ਬਹਾਦਰ ਸਿੱਖੀ ਪੂਜੈ ਗੁਜਰੀ ਮਾਂ ਹੈ ਸਿੱਖੀ, ਵਿਰਲਾ ਹੀ ਕੋ ਬਹਿ ਸਕਦਾ ਹੈ ਤਲਵਾਰਾਂ ਦੀ ਸ਼ਾਂ ਹੈ ਸਿੱਖੀ, ਖੂਨ ਪੀਣ ਦੀ ਵਾਦੀ ਇਸ ਨੂੰ ਮੰਗਦੀ ਨਿੱਤ ਸ਼ਹੀਦੀ ਸਿੱਖੀ, ਪੁੱਛੋ ਬਾਬਾ ਦੀਪ ਸਿੰਘ ਤੂੰ ਕਿਹੜੇ ਭਾ ਖਰੀਦੀ ਸਿੱਖੀ, ਤੇਜ ਧਾਰ ਤੇ ਤੁਰਨਾ ਮੁਸ਼ਕਲ ਕਿੰਨਾ ਮੁਸ਼ਕਲ ਰਾਹ ਹੈ ਸਿੱਖੀ, ਮੌਤ ਦੀ ਪਰਵਾਹ ਨਹੀਂ ਕਰਦੀ ਕਿੰਨੀ ਬੇਪਰਵਾਹ ਹੈ ਸਿੱਖੀ, ਨਿਰਾ ਰੱਬ ਦਾ ਰੂਪ ਹੈ ਸਿੱਖੀ ਨਿਰੀ ਰੱਬ ਦੀ ਸਿਬਤ ਸਲਾਹ ਹੈ ਸਿੱਖੀ, ਗੁਰੂ ਅਰਜਨ ਦੇ ਛਾਲੇ ਤੱਕ ਕੇ ਕਾਤਲ ਕਹਿੰਦਾ ਇਹ ਹੈ ਸਿੱਖੀ, ਦੇਗਾ ਭਾਈ ਦਿਆਲੇ ਦਾ ਤੇ ਮਤੀ ਦਾਸ ਦੀ ਆਰਾ ਸਿੱਖੀ, ਕੇਸਗੜ ਵਿੱਚ ਸਰ ਕਟਵਾ ਕੇ ਲੱਭਦੀ ਏ ਸਰਦਾਰਾ ਸਿੱਖੀ, ਲੱਭਦੀ ਏ ਸਰਦਾਰਾ ਸਿੱਖੀ। ਸਫਰੀ ਜੀ ਕਹਿੰਦੇ ਨੇ ਸਰਦਾਰੀ ਐਵੇਂ ਨੀ ਲੱਭੀ, ਕੇਸਗੜ ਦੇ ਸਥਾਨ ਤੇ ਸਿਰ ਕਟਵਾ ਕੇ ਇਹ ਸਰਦਾਰੀ ਲੱਭੀ ਹੈ। ਜਿੱਦਣ ਗੁਰੂ ਦਾ ਗੂੜਾ ਰੰਗ ਚੜ ਗਿਆ ਕੋਈ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ, ਹਜ਼ੂਰ ਕਹਿੰਦੇ ਨੇ ਗੁਰੂ ਦਾ ਰੰਗ ਗੂੜਾ ਚੜ ਗਿਆ ਹੈ।
ਹਰ ਹਰ ਭਗਤ ਬਣੀ ਆਤ ਸੋਭਾ,
ਜਿਹੜੇ ਮੇਰੇ ਵਾਹਿਗੁਰੂ ਦੀ ਭਗਤੀ ਕਰਦੇ ਨੇ ਉਹਨਾਂ ਨੂੰ ਭਗਤੀ ਦਾ ਰੰਗ ਚੜ ਜਾਂਦਾ ਹੈ।
ਹਰ ਜਪੇ ਉਤਮ ਪਾਤੀ,
ਜਿਹੜੇ ਭਗਤੀ ਕਰਦੇ ਨੇ ਉਹਨਾਂ ਦੀ ਸੋਭਾ ਵੀ ਬੜੀ ਫੈਲ ਜਾਂਦੀ ਹੈ, ਸੱਚਾ ਮਾਰਗ ਚੱਲਦਿਆਂ ਉਸਤ ਕਰਿਆ ਜਹਾਨ ਉਹਦੀ ਇੱਜ਼ਤ ਵੀ ਬੜੀ ਉੱਤਮ ਪਦਵੀ ਵਾਲੀ ਬਣ ਜਾਂਦੀ ਹੈ।
ਆਪੇ ਠਾਕੁਰ ਆਪੇ ਸੇਵਕ,
ਉਹ ਮੇਰਾ ਮਾਲਕ ਆਪ ਹੀ ਠਾਕੁਰ ਹੈ, ਆਪ ਹੀ ਸੇਵਕ ਹੈ।
ਆਪ ਬਣਾਵੇ ਭਾਤੀ,
ਆਪ ਹੀ ਵਿਦ ਬਣਾਉਂਦਾ ਹੈ, ਪਰਮੇਸ਼ਰ ਦੀ ਭਗਤੀ ਕਰਨ ਦੀ ਆਪ ਹੀ ਵਿਦ ਬਣਾਉਂਦਾ ਹੈ।
ਨਾਨਕ ਜਨ ਤੁਮਰੀ ਸਰਨਾਈ,
ਇਹ ਤੁਹਾਡਾ ਨਾਨਕ ਦਾਸ ਹੈ, ਤੁਹਾਡੀ ਸ਼ਰਨ ਵਿੱਚ ਆਇਆ ਹੈ ਮੇਰੇ ਪ੍ਰਭੂ ਜੀ।
ਹਰ ਰੱਖੋ ਲਾਜ ਭਗਾਤੀ,
ਮਹਾਰਾਜ ਆਪਣੇ ਭਗਤਾਂ ਦੀ ਲਾਜ ਰੱਖੋ, ਅਸੀਂ ਤੇਰੇ ਦਰ ਤੇ ਆਏ ਹਾਂ, ਪ੍ਰਭੂ ਆਪਣੇ ਭਗਤਾਂ ਦੀ ਆਪਣੇ ਪਿਆਰਿਆਂ ਦੀ ਲਾਜ ਰੱਖੋ। ਧੰਨਵਾਦ, ਕੋਟਾਂ ਕੋਟ ਸ਼ੁਕਰ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸਾਹਿਬ ਪ੍ਰਧਾਨ ਸਾਹਿਬ ਦਾ, ਗੁਰੂ ਕੇ ਸੰਗਤਾਂ ਦਾ, ਭਾਈ ਨਿਸ਼ਾਨ ਸਿੰਘ ਹੋਰਾਂ ਨੇ ਬੜੇ ਪਿਆਰ ਨਾਲ ਪਾਠ ਕੀਤਾ ਹੈ।
ਆਓ ਆਖਰੀ ਦੋ ਪੰਕਤੀਆਂ ਸੁਣ ਕੇ ਫਿਰ ਸਮਾਪਤੀ ਕਰੀਏ ਜੀ।
ਹਾਂਜੀ। ਆਪੇ ਠਾਕੁਰ ਆਪੇ ਸੇਵਕ ਆਪ ਬਣਾਵੇ ਭਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰੱਖੋ ਲਾਜ ਭਗਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।